ਇੱਕ ਢੰਗ ਹੈ। ਜੇ ਤੂੰ ਇਹ ਵਰਤ ਗਿਆ, ਜੇ ਇਸ ਰਸਤੇ ਉੱਤੇ ਤੁਰ ਪਿਆ ਤੇ ਵੇਖ ਫਿਰ ਰਾਮ ਤੇਰੇ ਪਿੱਛੇ ਆਏਗਾ ਔਰ ਇਹ ਆਵਾਜ਼ਾਂ ਮਾਰੇਗਾ। ਕਿਤੇ ਭਗਤ ਕਹਿੰਦਾ ਹੈ ਰਾਮ ਹੇ ਪ੍ਰਭੂ ਕਿਰਪਾ ਕਰੋ, ਪਰ ਅੱਜ ਰਾਮ ਨੂੰ ਸਤਿਗੁਰੂ ਨੂੰ ਕਹਿਣਾ ਪਿਆ ਹੇ ਕਬੀਰ ਇੱਕ ਪਲ ਵਾਸਤੇ ਹੀ ਰੁਕ ਜਾ, ਕਿਤੇ ਤੇਰਾ ਚਿਹਰਾ ਵੇਖ ਲਵਾਂ। ਅਸਲ ਵਿੱਚ ਕਬੀਰ ਨੇ ਕੀਤਾ ਕੀ, ਕਬੀਰ ਨੇ ਅਜਿਹਾ ਕੀ ਇਸ ਰਾਮ ਨੂੰ ਦੇ ਦਿੱਤਾ ਕਿ ਰਾਮ ਨੂੰ ਉਸ ਚੀਜ਼ ਦਾ ਐਸਾ ਆਨੰਦ ਆਇਆ, ਐਸਾ ਸਵਾਦ ਲੱਗਿਆ ਕਿ ਫਿਰ ਰਾਮ ਪਿੱਛੇ ਭਜਿਆ ਫਿਰਦਾ ਭਗਤਾਂ ਦੇ, ਮੈਨੂੰ ਹੋਰ ਦੇ ਵਸਤੂ। ਉਹ ਵਸਤੂ ਸੀ ਪਿਆਰ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਛੈ ਲਾਗੋ ਹਰ ਫਿਰੈ ਕਹਤ ਕਬੀਰ ਕਬੀਰ। ਪਹਿਲਾਂ ਹੋਇਆ ਕਿ ਕਬੀਰ ਕਹਿੰਦੇ ਨੇ ਮਨ ਦੇ ਵਿੱਚੋਂ ਖੁਦੀ ਮਾਨ ਤਕੱਬਰ ਸਭ ਬਾਹਰ ਕੱਢ ਦਿੱਤੇ, ਇਸ ਮਨ ਦੇ ਅੰਦਰ ਇੱਕੋ ਹੀ ਬਚਿਆ ਜਿਹਨੂੰ ਰਾਮ ਕਹਿੰਦੇ ਨੇ, ਜਿਹਨੂੰ ਸਤਿਗੁਰੂ ਕਹਿ ਲਓ, ਅੱਲਾ ਕਹਿ ਲਓ, ਗੋਡ ਕਹਿ ਲਓ, ਕੁਛ ਵੀ ਕਹਿ ਲਵੋ, ਪਰ ਬਚੇ ਉਹ ਇਕੱਲਾ ਗੁਰੂ ਨਾਨਕ ਪਾਤਸ਼ਾਹ। ਸ਼ੁਰੂਆਤ ਹੀ ਉਹਨਾਂ ਦੀ ਇੱਕ ਤੋਂ ਹੈ, ਇੱਕ ਓਅੰਕਾਰ ਤੋਂ ਸ਼ੁਰੂ ਹੋਏ ਔਰ ਬਾਅਦ ਵਿੱਚ ਸਾਰੇ ਗੁਰੂ ਸਾਹਿਬਾਨਾਂ ਕਿਰਪਾ ਕਰਕੇ 18, 10, 20 ਦੇ ਉੱਤੇ ਆ ਕੇ ਬਹੁਤ ਹੀ ਵਧੀਆ ਕਿਰਪਾ ਕੀਤੀ, ਉਪਦੇਸ਼ ਦਿੱਤੇ ਸਾਨੂੰ, ਇੱਕ ਅਜਿਹਾ ਢੰਗ ਵਸੀਲਾ ਦੱਸਿਆ ਜਿਸ ਦੇ ਨਾਲ ਇਨਸਾਨ ਇਸ ਭਵ ਸਾਗਰ ਤੋਂ ਪਾਰ ਹੋ ਸਕਦਾ। ਭਾਈ ਗੁਰਦਾਸ ਜੀ ਇਸ ਨੂੰ ਇੱਕ ਹੋਰ ਢੰਗ ਨਾਲ ਵੇਖਦੇ ਨੇ, ਇੱਕ ਹੋਰ ਨਜ਼ਰੀਏ ਦੇ ਨਾਲ ਸਮਝਾਉਣ ਦਾ ਯਤਨ ਕਰਦੇ ਨੇ। ਉਹ ਕਹਿੰਦੇ ਨੇ ਅਸਲ ਵਿੱਚ ਢੰਗ ਹੈ ਕੀ ਨੇ, ਢੰਗ ਕਿਉਂ ਵਰਤੇ ਜਾਂਦੇ ਨੇ। ਢੰਗ ਇਸ ਕਰਕੇ ਵਰਤੇ ਜਾਂਦੇ ਨੇ, ਚਾਹੇ ਬੱਚੇ ਨੂੰ ਦੱਸਿਆ ਜਾਵੇ ਕਿ ਬੱਚੇ ਪੰਜਾਬੀ ਨੂੰ ਜਦੋਂ ਪੜ੍ਹੇਗਾ ਸਭ ਤੋਂ ਪਹਿਲਾਂ ਪੜ੍ਹ ਊੜਾ, ਉਸਨੇ ਊੜਾ ਪੜ੍ਹ ਲੈਣਾ। ਹੁਣ ਉਸ ਨੂੰ ਨਾ ਸਮਝ ਆਵੇ, ਉਚਾਰਨ ਦਾ ਪਤਾ ਨਾ ਲੱਗੇ, ਉਸ ਨੂੰ ਫਿਰ ਦੱਸਿਆ ਜਾਏਗਾ ਜਦੋਂ ਤੂੰ ਊੜਾ ਬੋਲੇਗਾ ਉਸ ਵਕਤ ਤੇਰੀ ਜੀਭ ਉੱਪਰ ਤਾਲੂ ਨੂੰ ਲੱਗੇਗੀ, ਫਿਰ ਥੱਲੇ ਆ ਜਾਏਗੀ। ਇਹ ਢੰਗ ਵਰਤਿਆ ਗਿਆ ਕਿ ਇਸ ਬੱਚੇ ਨੂੰ ਪਤਾ ਲੱਗ ਜਾਏ, ਹੁਣ ਜਦੋਂ ਉਹ ਊ ਦੀ ਆਵਾਜ਼ ਕਰੇਗਾ ਜੀਭ ਉੱਪਰ ਹੋ ਗਈ। ਭਾਵ ਜਿਤਨੇ ਵੀ ਰਸਤੇ ਨੇ ਇਹ ਰਸਤੇ ਵਰਤੇ ਹੀ ਇਸ ਕਰਕੇ ਕਿਤੇ ਇਨਸਾਨ ਨੂੰ ਸਮਝ ਆ ਜਾਵੇ, ਔਰ ਜਦੋਂ ਵੀ ਗੁਰੂ ਸਵਾਰੇ ਉਹ ਸਮਝਾਇਆ ਗਿਆ, ਬੰਦੇ ਨੂੰ ਸਮਝਾਇਆ ਗਿਆ, ਕਦੀ ਕਿਸੇ ਨੇ ਕਿਸੇ ਪਸ਼ੂ ਨੂੰ ਸਮਝਾਉਣ ਵਾਸਤੇ, ਨਾ ਹੀ ਕਿਸੇ ਸੰਤ ਨੇ ਉਪਦੇਸ਼ ਦਿੱਤਾ ਹੈ, ਨਾ ਹੀ ਕਿਸੇ ਗੁਰੂ ਪੀਰ ਨੇ ਜਦੋਂ ਸਮਝਾਉਣ ਦਾ ਉਪਦੇਸ਼ ਦਿੱਤਾ। ਬਦਕਿਸਮਤੀ ਹੈ ਇਸ ਬੰਦੇ ਨੂੰ, ਔਰ ਵਡਿਆਈ ਵੀ ਕਿਹਨੂੰ ਮਿਲੀ ਏ ਬੰਦੇ ਨੂੰ। ਫਿਰ ਵੇਖੋ ਕਿ ਭਟਕਦਾ ਕੌਣ ਹੈ ਇਹ ਬੰਦਾ। ਇਸ ਕਰਕੇ ਇਹ ਢੰਗ ਵਰਤੇ ਗਏ ਜਿੱਥੇ ਭਾਈ ਗੁਰਦਾਸ ਜੀ ਇੱਕ ਢੰਗ ਵਰਤ ਕੇ ਕਹਿੰਦੇ ਨੇ ਕਿ ਆ ਤੈਨੂੰ ਦੱਸਾਂ ਕੀ ਗੱਲ ਹੈ। ਵੇਦ ਗ੍ਰੰਥ ਗੁਰ ਹਟ ਹੈ ਜਿਸ ਲਗ ਭਉਜਲ ਪਾਰ ਉਤਾਰਾ, ਸਤਿਗੁਰ ਬਾਜ ਨਾ ਸੁਝੀ ਹੈ ਬੁਝੀ ਹੈ ਜਿਚਰ ਧਰੇ ਨਾ ਗੁਰੇ ਅਵਤਾਰਾ। ਕਿ ਜਿਤਨੇ ਵੇਦ ਗ੍ਰੰਥ ਨੇ ਇਹ ਉਸ ਅਕਾਲ ਪੁਰਖ ਦੀ ਇੱਕ ਅਜਿਹੀ ਦੁਕਾਨ ਹੈ ਜਿੱਥੋਂ ਉਸ ਦੇ ਪ੍ਰੇਮ ਦਾ ਨਾਮ ਦਾ ਸੌਦਾ ਮਿਲਦਾ ਹੈ। ਸੋ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਗੁਰੂ ਸਾਹਿਬਾਂ ਨੇ, ਗੁਰੂ ਨਾਨਕ ਪਾਤਸ਼ਾਹ ਨੇ ਵੀ ਇੱਕ ਦੀ ਗੱਲ ਕੀਤੀ ਸੀ, ਔਰ ਗੱਲ ਆਪਣੀ ਇੱਥੋਂ ਸ਼ੁਰੂ ਹੋਈ ਸੀ ਕਿ ਗੋਬਿੰਦ ਪਾਤਸ਼ਾਹ ਦਾ ਦੀਦਾਰ ਕਰਨ ਆਏ ਤੇ ਹੈ ਨੇ ਬੜੇ ਲੋਕ, ਪਰ ਉਹਨਾਂ ਦੇ ਕੋਲ ਇੱਕ ਵਿਸ਼ੇਸ਼ ਵਸਤੂ ਹੈ, ਇੱਕ ਅਜਿਹੀ ਜਿਸਨੂੰ ਕਿ ਪਿਆਰ, ਜਿਸਨੂੰ ਸ਼ਰਧਾ ਕਿਹਾ ਜਾਂਦਾ ਹੈ। ਔਰ ਕਬੀਰ ਜੀ ਵੀ ਇੱਥੇ ਗਵਾਹੀ ਦਿੱਤੀ ਸੀ ਆਪਣੀ ਕਿ ਸਿੱਖਾ ਵੇ ਭਗਤਾ, ਜੇ ਰਾਮ ਵਸ ਕਰਨਾ ਤੇ ਮੈਂ ਢੰਗ ਦੱਸਣਾ, ਚੱਲਣਾ ਤੂੰ ਹੈ ਤੇ ਇਹ ਗੱਲ ਦੀ ਪੱਕੀ ਗਰੰਟੀ ਆ, ਰਾਮ ਤੇਰਾ ਕਿਤੇ ਨਹੀਂ ਜਾਂਦਾ, ਉਹ ਤੇਰੇ ਕੋਲ ਅਵਸ਼ ਆਏਗਾ। ਕਿਵੇਂ ਨਾ ਆਏਗਾ, ਕਿਉਂਕਿ ਅੰਦਰ ਪਿਆਰ ਹੋਵੇ। ਉਹ ਸਾਧੂ ਐਵੇਂ ਨਹੀਂ ਸੀ ਪੜ੍ਹਦੇ ਹੁੰਦੇ ਕਿ ਭਗਤਾਂ ਨੇ ਰੱਬ ਵਸ ਕੀਤਾ, ਉੱਥੇ ਕੋਈ ਕਰੜੇ ਬੰਧਨ ਸੰਗਲ ਨਹੀਂ ਸੀ, ਪ੍ਰੇਮ ਦੀਆਂ ਪਾ ਕੇ ਡੋਰਾਂ, ਉਹਨਾਂ ਨੇ ਪ੍ਰੇਮ ਦੀ ਅਜਿਹੀ ਡੋਰ ਪਾਈ। ਔਰ ਵੱਡੀ ਗੱਲ, ਪ੍ਰੇਮ ਦੀ ਡੋਰ ਵਿਖਦੀ ਨਹੀਂ, ਪ੍ਰੇਮ ਦੀ ਡੋਰ ਜਿਹੜੀ ਹੈ ਉਹ ਕਿਸੇ ਉੱਤੇ ਬੰਧਨ ਨਹੀਂ ਕਾਇਮ ਕਰਦੀ ਕਿ ਉਹਨੂੰ ਬੰਨ ਦਿੱਤਾ ਹੁਣ ਉਹ ਮਜਬੂਰੀ ਦੇ ਵਿੱਚ ਤੇਰੇ ਕੋਲ ਆਏਗਾ। ਅਸਲ ਵਿੱਚ ਪ੍ਰੇਮ ਦੀ ਡੋਰ ਐਸੀ ਹੈ ਕਿ ਜੇ ਕਬੀਰ ਪਿੱਛੇ ਉਸਦਾ ਗੁਰੂ ਭੱਜਿਆ ਫਿਰਦਾ ਹੈ, ਅਕਾਲ ਪੁਰਖ ਭੱਜਿਆ ਫਿਰਦਾ ਹੈ, ਭਾਵ ਉਸ ਨੂੰ ਕੁਛ ਤੇ ਮਿਲਿਆ ਹੋਏਗਾ। ਇਨਸਾਨ ਕਿਸੇ ਵੀ ਇਨਸਾਨ ਦੇ ਕੋਲ ਰਹਿੰਦਾ ਹੈ, ਕਿਤੇ ਨੌਕਰੀ ਕਰਦਾ ਹੈ, ਉੱਥੇ ਉਸਦਾ ਇੱਕ ਮਨੋਰਥ ਹੋਏਗਾ, ਇੱਕ ਸਵਾਰਥ ਹੋਏਗਾ, ਮੈਨੂੰ ਇਹ ਮਿਲਦਾ ਹੈ। ਜੇ ਗੁਰੂ ਦੇ ਕੋਲ ਰਹਿੰਦੇ ਹਾਂ, ਮਾਫ ਕਰਨਾ, ਇਹ ਵੀ ਇੱਕ ਸਵਾਰਥ ਹੈ। ਚਾਹੇ ਇਨਸਾਨ ਪਰਮਾਰਥੀ ਹੋ ਜਾਏ, ਚਾਹੇ ਇਨਸਾਨ ਦੁਨੀਆਂ ਦੇ ਪਦਾਰਥਾਂ ਨੂੰ ਲੋਚੇ, ਹੈ ਤਾਂ ਸਵਾਰਥ, ਪਰ ਮਿਲਦਾ ਕੀ ਹੈ, ਕਿੱਥੋਂ, ਇਹ ਚੀਜ਼ ਦਾ ਧਿਆਨ ਦੇਣਾ ਪਏਗਾ। ਇਸੇ ਤਰ੍ਹਾਂ ਹੁਣ ਜੋ ਸਤਿਗੁਰੂ ਹੈ, ਜਿਸ ਨੂੰ ਰਾਮ ਕਹਿੰਦੇ ਹਾਂ, ਕਬੀਰ ਕਹਿੰਦੇ ਨੇ, ਮੇਰੇ ਉਹ ਪਿੱਛੇ ਭੱਜੇ ਫਿਰਦੇ ਨੇ, ਕਬੀਰ ਨੇ ਕੀ ਦੇ ਦਿੱਤਾ ਅਜਿਹਾ। ਤੇ ਭਾਈ ਗੁਰਦਾਸ ਜੀ ਫਿਰ ਕਹਿੰਦੇ ਨੇ, ਮੈਂ ਦੱਸਦਾ ਕਬੀਰ ਨੇ ਅਜਿਹਾ ਕਿਹੜਾ ਲਾਲਚ ਦਿੱਤਾ ਇਸ ਰਾਮ ਨੂੰ। ਕਬੀਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਜਿਹੜਾ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ, ਜੇ ਦੁਨੀਆਂ ਨੂੰ ਪਦਾਰਥਾਂ ਦੀ ਜ਼ਰੂਰਤ ਹੈ, ਦੁਨੀਆਂ ਐਸ਼ ਪ੍ਰਸਤੀ ਦੀ ਭੁੱਖੀ ਹੈ, ਦੁਨੀਆਂ ਜੋ ਹੈ ਪਦਵੀ ਮਾਨ ਪ੍ਰਤਿਸ਼ਠਾ ਦੀ ਭੁੱਖੀ ਹੈ, ਤੇ ਯਾਦ ਰੱਖਣਾ ਉਸ ਗੋਬਿੰਦ ਵਿੱਚ ਵੀ ਇੱਕ ਭੁੱਖ ਹੈ, ਉਹ ਹੈ ਸੱਜਣਾ ਤੇਰੇ ਪਿਆਰ ਦੀ। ਕਿਤੇ ਪਿਆਰ ਕਰੇ ਅਕਾਲ ਪੁਰਖ ਨੂੰ, ਤੇ ਫਿਰ ਸੱਚ ਗੱਲ ਹੈ, ਉਹ ਰਾਮ ਵੀ ਤੇਰੇ ਪਿੱਛੇ ਤੁਰਿਆ ਫਿਰੇਗਾ। ਸੋ ਉਸੇ ਪ੍ਰੇਮ ਨੂੰ, ਸ਼ਰਧਾ ਨੂੰ ਅੰਦਰ ਧਾਰ ਕੇ ਇਹ ਸਾਰੀ ਸਾਧ ਸੰਗਤ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਦੀਦਾਰ ਕਰਨ ਲਈ ਆ ਗਈ।
ਜੋ ਪਈ ਤਹ ਕੀ ਸੰਗਤ ਸੇਵਾ ਠਾਨੀ,
ਜਿਤਨੀ ਵੀ ਗੁਰੂ ਪਾਤਸ਼ਾਹ ਦੀ ਸੰਗਤ ਹੈ, ਬਹੁਤ ਹੀ ਸੇਵਾ ਕਰ ਰਹੀ ਹੈ।
ਚਵਨ ਹੇਤ ਸਮਿਗਰੀ ਆਨੀ,
ਸਮਿਗਰੀ ਭਾਵ ਸਮੱਗਰੀ ਸ਼ਬਦ ਤੋਂ ਹੈ, ਸਮੱਗਰੀ ਭਾਵ ਵਸਤੂ, ਅਚਵਨ ਤੋਂ ਭਾਵ ਛਕਣ ਵਾਸਤੇ ਜਿਤਨੀ ਵੀ ਸਾਧ ਸੰਗਤ ਹੈ, ਸਤਿਗੁਰੂ ਕੇ ਚਰਨਾਂ ਵਿੱਚ ਪਦਾਰਥ ਲੈ ਕੇ ਆ ਰਹੀ ਹੈ।
ਚਾਵਰ ਚੂਨ ਦਾਰ ਕ੍ਰਿਤ ਘਨੇ,
ਜਿਸ ਦੇ ਵਿੱਚ ਚਾਵਲ, ਆਟਾ, ਦਾਲ ਆਦਿਕ,
ਆਨਤ ਧਰੇ ਚਾਵ ਚੋ ਗੁਨੇ,
ਆਵਤ ਧਰੇ, ਇਹ ਤੇ ਗੱਲ ਠੀਕ ਹੈ, ਉਹ ਲਿਆ ਕੇ ਤੇ ਰੱਖ ਦਿੱਤਾ, ਪਰ ਨਾਲ ਕੀ ਹੋਇਆ ਕਿ ਚਾਵ ਚੋ ਗੁਣੇ, ਚੋ ਗੁਣਾ ਚਾਹ ਹੈ, ਅੰਦਰ ਸ਼ਰਧਾ ਵੀ ਹੈ।
ਸਤਿਗੁਰੂ ਤਰੇ ਮਾਤਨ ਸਾਥ,
ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਖੀਰ ਜਿਸ ਪਾਲਕੀ ਦੇ ਉੱਪਰ ਹਨ, ਦੋਵੇਂ ਮਾਤਾਵਾਂ ਜਿਸ ਜਿਸ ਵੀ ਸਾਧਨ ਦੇ ਉੱਪਰ ਬੈਠੇ ਹੋਏ ਹਨ, ਇਹ ਆਪਣੇ ਇਹਨਾਂ ਸਾਧਨਾ ਤੋਂ ਨੀਚੇ ਉਤਰਦੇ ਹਨ।
ਆਏ ਕਦਾਚਿਤ ਪੁਨਕ ਬਿਨਾਥ,
ਹੁਣ ਸਿੱਖਾਂ ਦੇ ਅੰਦਰ ਇੱਕ ਅਜਿਹੀ ਭਾਵਨਾ ਬਣੀ ਹੋਈ ਹੈ ਕਿ ਇਹ ਕੋਈ ਚੰਗੇ ਭਾਗ ਹਨ ਜੋ ਇਸ ਪਿਆਰੇ ਸਤਿਗੁਰੂ ਦਾ ਦਰਸ਼ਨ ਕਰ ਰਹੇ ਹਾਂ। ਪਤਾ ਨਹੀਂ ਦੁਬਾਰਾ ਕਿਹੜਾ ਉਹ ਸਮਾਂ ਬਣੇਗਾ, ਖਰੇ ਸਾਡੇ ਭਾਗਾਂ ਵਿੱਚ ਹੈ ਵੀ ਕਿ ਨਹੀਂ, ਖਰੇ ਦੁਬਾਰਾ ਇਸ ਦਾ ਦਰਸ਼ਨ ਵੀ ਹੋਵੇਗਾ ਕਿ ਨਹੀਂ ਹੋਵੇਗਾ।
ਬੜੇ ਧਨੀ ਸਿੱਖ ਚੱਲ ਕਰ ਆਏ,
ਜਿੱਥੇ ਕਿ ਕਈ ਤਰ੍ਹਾਂ ਦੇ ਸਿੱਖ ਆ ਰਹੇ ਸੀ, ਭਾਵ ਕੋਈ ਅਮੀਰ ਹੈ, ਗਰੀਬ ਹੈ। ਇਹਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਤਿਗੁਰੂ ਕੇ ਚਰਨਾਂ ਦੇ ਅਜਿਹੇ ਵੀ ਪਿਆਰੇ ਬੜੇ ਵੱਡੇ ਵੱਡੇ ਸੇਠ ਵੀ ਪਹੁੰਚ ਗਏ।
ਚਾਹੇ ਉਹ ਸਭਨ ਕੋ ਦੈ ਤ੍ਰਿਪਤਾਏ,
ਹੁਣ ਉਹ ਸੇਠ ਇਤਨੀ ਸੇਵਾ ਕਰਨੀ ਚਾਹੁੰਦੇ ਨੇ ਔਰ ਕਰ ਵੀ ਰਹੇ ਨੇ, ਜਿਨ੍ਹਾਂ ਦੇ ਅੰਦਰ ਭਾਵਨਾ ਹੈ ਕਿ ਸਾਰਿਆਂ ਨੂੰ ਤ੍ਰਿਪਤ ਕਰ ਦੇਈਏ।
ਸੋ ਜਸ ਨਗਰ ਮਹਿ ਵਧੈ ਹਮਾਰੇ,
ਜਿਸ ਦੇ ਨਾਲ ਕਿ ਸਾਡਾ ਜਸ ਪੂਰੇ ਨਗਰ ਦੇ ਵਿੱਚ ਫੈਲ ਜਾਵੇ।
ਇਤਾਦਿਕ ਗੁਣ ਬਹੁਤ ਵਿਚਾਰੇ,
ਇਹ ਵਾਲੇ ਜੋ ਗੁਣ ਹਨ, ਭਾਵ ਇਸ ਤਰ੍ਹਾਂ ਦੀ ਭਾਵਨਾ ਇਹਨਾਂ ਸੇਠਾਂ ਦੇ ਅੰਦਰ ਆ ਗਈ।
ਸੇਵਾ ਸਰਬ ਦਰਬ ਤੇ ਆਦ,
ਸੇਵਾ ਸਰਬ ਦਰਬ ਤੇ ਆਦ, ਭਾਵ ਦਰਬ ਦਾ ਭਾਵ ਹੈ ਧਨ ਆਦਿਕ, ਧਨ ਆਦਿਕ ਦੇ ਨਾਲ ਵੀ ਜਿਤਨੀ ਹੋ ਸਕਦੀ ਹੈ ਉਹ ਵੀ, ਤੇ ਆਦਿਕ ਭਾਵ ਧਨ ਤੋਂ ਬਾਅਦ ਮਨ ਔਰ ਤਨ ਬਚਿਆ, ਭਾਵ ਮਨ ਕਰਕੇ ਵੀ ਔਰ ਤਨ ਕਰਕੇ ਵੀ ਇਹ ਸੇਠ ਸੇਵਾ ਕਰ ਰਹੇ ਹਨ।
ਅਰਪ ਬਿਲੋਕੇ ਗੁਰ ਅਹਲਾਦ,
ਉਸ ਵਕਤ ਜਿਹੜੀ ਵੀ ਵਸਤੂ ਇਹ ਸੇਠ ਆਪਣੇ ਨਾਲ ਲੈ ਕੇ ਆਏ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭੇਟਾ ਧਰ ਕੇ ਫਿਰ ਬੜੇ ਪ੍ਰੇਮ ਦੇ ਨਾਲ ਅਹਿਲਾਦ ਦਾ ਭਾਵ ਇੱਥੇ ਖੁਸ਼ੀ ਲੈ ਲਵੋ। ਬੜੀ ਹੀ ਖੁਸ਼ੀ ਦੇ ਨਾਲ ਇਹ ਸੇਠ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਦੀਦਾਰ ਕਰ ਰਹੇ ਹਨ।
ਅਨੇਕ ਪ੍ਰਕਾਰਨ ਕੇ ਉਪਕਾਰੇ,
ਉਸ ਤੋਂ ਬਾਅਦ ਕੀ ਹੋਇਆ, ਕਈ ਪ੍ਰਕਾਰ ਦੇ
ਲੱਗੇ ਗੁਰੂ ਕੇ ਅਗਰ ਅੰਬਾਰੇ,
ਕਈ ਪ੍ਰਕਾਰ ਦੀ ਵਸਤੂਆਂ ਦੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਢੇਰ ਹੀ ਲੱਗ ਗਏ।
ਆਏ ਤਿਹਾਵਲ ਅਰ ਪਕਵਾਨ,
ਕਈ ਤਰ੍ਹਾਂ ਦੇ ਤਿਹਾਵਲ ਤੋਂ ਭਾਵ ਹੈ ਕੜਾ ਪ੍ਰਸ਼ਾਦ ਦੀ ਦੇਗ, ਪਕਵਾਨ ਜਿਹੜੇ ਆਮ ਬਣੇ ਗਏ, ਭਾਵ ਕਈ ਤਰ੍ਹਾਂ ਦੇ ਪਕਵਾਨ ਔਰ ਕੜਾਹ ਪ੍ਰਸ਼ਾਦ ਆਦਿਕ
ਬੰਟਹ ਦੇ ਸਿੱਖ ਸਿੱਖਨ ਪਾਨ,
ਔਰ ਗੁਰੂ ਕੇ ਸਿੱਖ ਦੂਸਰੇ ਸਿੱਖਾਂ ਦੇ ਨਾਲ ਪਿਆਰ ਭਾਵਨਾ ਦੇ ਨਾਲ ਇੱਕ ਦੂਸਰੇ ਨੂੰ ਵਰਤਾਉਂਦੇ ਹਨ। ਔਰ ਸਾਧ ਸੰਗਤ ਜੀਓ, ਜਿੱਥੇ ਕਿ ਸਿੱਖ ਸਿੱਖ ਦੇ ਨਾਲ ਪਿਆਰ ਕਰਦਾ ਹੈ ਜਾਂ ਸਿੱਖ ਸਿੱਖ ਨੂੰ ਪਿਆਰ ਦੇ ਨਾਲ ਛਕਾਉਂਦਾ ਹੈ, ਚਾਹੇ ਉਹ ਪ੍ਰਸ਼ਾਦਾ ਹੈ ਚਾਹੇ ਜਲ ਹੈ, ਯਾਦ ਰੱਖਣਾ ਜੇ ਕਿਸੇ ਵੀ ਸਿੱਖ ਦੇ ਅੰਦਰ ਇਹ ਭਾਵਨਾ ਹੈ ਕਿ ਮੈਂ ਸਤਿਗੁਰੂ ਜੀ ਨੂੰ ਭੋਗ ਲਗਵਾਵਾਂ, ਇਹ ਦੁੱਧ ਮੈਂ ਸਤਿਗੁਰੂ ਜੀ ਨੂੰ ਛਕਾਵਾਂ, ਇਹ ਪ੍ਰਸ਼ਾਦਾ ਮੈਂ ਸਤਿਗੁਰੂ ਜੀ ਨੂੰ ਛਕਾ ਦੇਵਾਂ, ਜਾਂ ਮੈਂ ਸਤਿਗੁਰੂ ਦੀ ਸੇਵਾ ਕਰਾਂ, ਭਾਵ ਕਿਸੇ ਵੀ ਤਰ੍ਹਾਂ ਦੀ ਜੇ ਭਾਵਨਾ ਹੈ ਕਿ ਇਹ ਕਰਮ ਮੈਂ ਗੁਰੂ ਨਾਲ ਕਰਨਾ ਹੈ, ਤੇ ਉਸ ਦਾ ਸਾਨੂੰ ਇੱਕ ਧਿਆਨ ਰੱਖਣਾ ਪਏਗਾ। ਅਸਲ ਵਿੱਚ ਜਦੋਂ ਇਨਸਾਨ ਸਿੱਖ ਦੀ ਸੇਵਾ ਕਰਦਾ ਹੈ ਤੇ ਉਹ ਸਾਰਾ ਭਾਵ ਗੁਰੂ ਨੂੰ ਆਪਣੇ ਆਪ ਪਹੁੰਚਦਾ ਹੈ। ਕਹਿ ਲਵੋ ਕਿ ਜੇ ਸਿੱਖ ਦੀ ਸੇਵਾ ਕਰਨੀ ਹੈ ਤੇ ਉਹ ਗੁਰੂ ਦੀ ਸੇਵਾ ਹੈ। ਇਸ ਦਾ ਸਾਨੂੰ ਪਤਾ ਕਿਵੇਂ ਲੱਗੇਗਾ, ਜਦੋਂ ਮਰਦਾਨਾ ਇਸ ਨੂੰ ਭੁੱਖ ਲੱਗਦੀ ਹੈ ਤੇ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੂੰ ਇਹਨੇ ਇੱਕ ਗੱਲ ਕਹੀ ਕਿ ਨਾ ਤੁਹਾਨੂੰ ਭੁੱਖ ਲੱਗੇ ਨਾ ਪਿਆਸ ਲੱਗੇ, ਰੱਬਾ ਖੁਰੇ ਕਿਵੇਂ ਜੇ ਹੋ, ਤੁਹਾਨੂੰ ਭੁੱਖ ਨਹੀਂ ਲੱਗਦੀ ਤੇ ਸਾਨੂੰ ਤਾਂ ਲੱਗਦੀ ਹੈ, ਆਪ ਜੀ ਨੂੰ ਪਿਆਸ ਨਹੀਂ ਲੱਗਦੀ ਸਾਨੂੰ ਤਾਂ ਲੱਗਦੀ ਹੈ, ਅਸੀਂ ਤੇ ਕੁਛ ਖਾਵਾਂਗੇ ਪੀਵਾਂਗੇ। ਉਸ ਤੋਂ ਬਾਅਦ ਕੀ ਹੋਇਆ, ਸਤਿਗੁਰੂ ਜੀ ਨੂੰ ਇਸ ਨੇ ਇੱਕ ਸਵਾਲ ਪੁੱਛਿਆ, ਭਾਈ ਮਰਦਾਨਾ ਜੀ ਨੇ ਇਸ ਨੇ ਪੁੱਛਿਆ ਕਿ ਗੁਰੂ ਜੀ ਅਜਿਹਾ ਦੱਸ ਦਿਓ, ਸ਼ੱਕ ਕੀ ਲਿਆ ਹੈ ਤੁਸੀਂ ਕਿ ਜਿਹੜੀ ਭੁੱਖ ਨਹੀਂ ਲੱਗਦੀ, ਅਜਿਹਾ ਕੀ ਪੀ ਲਿਆ ਹੈ ਜਿਸ ਦੇ ਨਾਲ ਪਿਆਸ ਨਹੀਂ ਲੱਗਦੀ, ਕੁਛ ਦੱਸਣਾ ਕਰੋ। ਪਰ ਅਸੀਂ ਤਾਂ ਵਿਲਕਦੇ ਹਾਂ। ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਬਚਨ ਕੀਤਾ, ਬੜਾ ਹੀ ਅਜਿਹਾ ਹੈ ਜੋ ਕਿ ਸਾਨੂੰ ਚੰਗੇ ਰਾਹੇ ਪਾ ਸਕਦਾ ਹੈ, ਕਈਆਂ ਦੇ ਹਿਰਦੇ ਦੇ ਭਰਮ ਤੋੜ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਇੱਥੇ ਬਚਨ ਕਰਦੇ ਨੇ ਕਿ ਜਿਹੜਾ ਇੱਕ ਸਿੱਖ ਦੂਸਰੇ ਸਿੱਖ ਨੂੰ ਬੜੇ ਪਿਆਰ ਦੇ ਨਾਲ ਕੁਝ ਛਕਾਉਂਦਾ ਹੈ, ਸੋ ਮਹਿ ਪ੍ਰਾਪਤ ਹੋਵਤ ਹੈ ਤੇ ਜਾਏ ਸ਼ੁਦਾ ਰਹੂ ਤਾਹੇ ਅਧਾਰੈ। ਹੇ ਮਰਦਾਨਾ ਜੀ, ਭਾਈ ਮਰਦਾਨਾ, ਜਿਹੜਾ ਸਿੱਖ ਇੱਕ ਸਿੱਖ ਨੂੰ ਪਿਆਰ ਨਾਲ ਛਕਾਉਂਦਾ ਹੈ ਉਹ ਮੈਨੂੰ ਮਿਲਦਾ ਹੈ, ਤੇ ਮੈਨੂੰ ਭੁੱਖ ਕਿਵੇਂ ਲੱਗ ਸਕਦੀ ਹੈ। ਇਸੇ ਤਰ੍ਹਾਂ ਯਾਦ ਰੱਖਣਾ, ਜਦੋਂ ਗੁਰੂ ਕੇ ਪਿਆਰੇ ਸਿੱਖ ਸਤਿਗੁਰੂ ਨੂੰ ਜੇ ਰਿਜਾਉਣਾ ਚਾਹੁੰਦੇ ਨੇ ਤੇ ਗੁਰੂ ਕੇ ਸਿੱਖਾਂ ਨੂੰ ਖੁਸ਼ ਕਰ ਲੈਣ, ਸਤਿਗੁਰੂ ਉਹਨਾਂ ਸਿੱਖਾਂ ਦੇ ਵਿੱਚ ਵਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇਹ ਗੁਰਬਾਣੀ ਦਾ ਮਹਾਂਵਾਕ ਹੈ ਕਿ ਉਹ ਹਰੀ, ਉਹ ਪ੍ਰਭੂ, ਉਹ ਸਤਿਗੁਰੂ ਸੰਗਤ ਦੇ ਵਿੱਚ, ਸਿੱਖਾਂ ਦੇ ਵਿੱਚ ਵਸਦਾ ਹੈ ਜਿਹੜੇ ਉਸ ਦੇ ਹੁਕਮ ਵਿੱਚ ਨੇ। ਸੋ ਇਸ ਵਕਤ ਵੀ ਸਿੱਖ ਜੋ ਹਨ ਉਸ ਸਤਿਗੁਰੂ ਪਾਤਸ਼ਾਹ ਦੇ ਸਿੱਖਾਂ ਨਾਲ ਪਿਆਰ ਕਰਦੇ ਹਨ। ਫਿਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਪਦਾਰਥ ਇਤਿਆਦਿ, ਕੜਾ ਪ੍ਰਸ਼ਾਦ ਆਦਿਕ ਸਿੱਖਾਂ ਦੇ ਹੱਥਾਂ ਦੇ ਵਿੱਚ ਬੜੇ ਪਿਆਰ ਨਾਲ ਦੇ ਰਹੇ ਹਨ।
ਭੀੜ ਅਧਿਕ ਕੁਛ ਵਾਰ ਨਾ ਪਾਰਾ,
ਇਤਨੀ ਕੋ ਭੀੜ ਹੋਈ, ਕਵੀ ਜੀ ਕਹਿ ਰਹੇ ਹਨ ਕੋਈ ਉੱਥੇ ਪਾਰਾ ਵਾਰ ਨਹੀਂ।
ਬਹੁ ਕੋਸਨ ਕੋ ਲੋ ਨਗਰ ਉਦਾਰਾ,
ਸ਼੍ਰੀ ਪਟਨਾ ਸਾਹਿਬ ਨਗਰ ਜਿਸ ਦੇ ਵਾਸਤੇ ਦੱਸਦੇ ਹਨ, ਬੜਾ ਹੀ ਵਿਸਥਾਰ ਹੈ ਇਸ ਦਾ। ਮੈਂ ਆਪ ਜੀ ਦਾ ਧਿਆਨ ਦਵਾਵਾਂ ਉਸ ਸਮੇਂ ਵੱਲ ਜਦੋਂ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਹੀ ਸਨ ਇਸ ਨਗਰ ਵਿੱਚ। ਕਵੀ ਸੰਤੋਖ ਸਿੰਘ ਜੀ ਨੇ ਉਸ ਵਕਤ ਸਿਫਤ ਕੀਤੀ ਸੀ ਇਸ ਨਗਰ ਦੀ, ਜਿਸ ਵਿੱਚ ਦੱਸਿਆ ਸੀ ਬਹੁਤ ਦੂਰ ਤੱਕ ਇਹ ਨਗਰ ਫੈਲਿਆ ਹੋਇਆ ਹੈ, ਹਰ ਪਾਸੇ ਕਿਤੇ ਬਾਗ ਲੱਗੇ ਨੇ, ਕਿਤੇ ਬੜੇ ਵਧੀਆ ਬਗੀਚੇ ਨੇ ਫੁੱਲਾਂ ਵਾਲੇ, ਭਾਵ ਇਤਨਾ ਅਲੌਕਿਕ ਆਨੰਦਦਾਇਕ ਇਹ ਜੋ ਨਗਰ ਹੈ ਔਰ ਵਿਸ਼ਾਲ ਹੈ ਬਹੁਤ ਜ਼ਿਆਦਾ। ਇਤਨੀ ਕੁ ਸੰਗਤ ਆਈ ਕਿ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਉਸ ਦਰਸ਼ਨ ਕਰਨ ਵਾਲੇ ਸਿੱਖਾਂ ਦਾ ਕੋਈ ਅੰਤ ਨਹੀਂ ਸੀ।
ਸਿੱਖ ਹਜ਼ਾਰਨ ਕੇ ਘਰ ਤਹਾਂ,
ਕਿਉਂਕਿ ਬਹੁਤ ਸਾਰੇ ਸਿੱਖਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦੇ ਵੀ ਇਸ ਜਗ੍ਹਾ ਉੱਪਰ ਘਰ ਸਨ।
ਸੁਣ ਗੁਰ ਆਏ ਗਮਨ ਆਏ ਜਹ ਕਹਾ।
ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਇਸ ਜਗ੍ਹਾ ਉੱਤੇ ਡੇਰਾ ਕੀਤਾ ਹੈ ਔਰ ਨਾਲ ਖਬਰ ਹੈ ਇਹਨਾਂ ਦੇ ਕੋਲ ਕਿ ਅੱਜ ਉਹ ਪ੍ਰੀਤਮ ਪਿਆਰਾ ਸਤਿਗੁਰੂ ਇਸ ਅਸਥਾਨ ਨੂੰ ਛੱਡ ਕੇ ਭਾਵ ਸ਼੍ਰੀ ਪਟਨਾ ਸਾਹਿਬ ਨੂੰ ਛੱਡ ਕੇ ਪੰਜਾਬ ਦੇਸ਼ ਨੂੰ ਜਾ ਰਹੇ ਹਨ, ਹਰ ਇੱਕ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਹੈ ਕਿ ਵੱਡੇ ਭਾਗ ਨੇ ਜੋ ਅੱਜ ਇਸ ਦੇ ਦਰਸ਼ਨ ਹੋ ਰਹੇ ਹਨ, ਪਤਾ ਨਹੀਂ ਕਿ ਦੁਬਾਰਾ ਕਦੋਂ ਇਹਨਾਂ ਦੇ ਦਰਸ਼ਨ ਹੋਣ। ਇਸ ਭਾਵਨਾ ਨੂੰ ਆਪਣੇ ਅੰਦਰ ਲੈ ਕੇ ਹਰ ਇੱਕ ਸਿੱਖ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆ ਰਿਹਾ ਹੈ।
ਬਿਨਾਂ ਬਖਾਨਾ ਅਨੇਕ ਪ੍ਰਕਾਰ
ਔਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੜੇ ਹੀ ਸਿੱਖ ਬੜੇ ਹੀ ਨਿਮਰਤਾ ਭਾਵ ਦੇ ਨਾਲ ਅਰਜ਼ਾਂ ਕਰਦੇ ਹਨ।
ਪ੍ਰਭ ਜੀ ਹਮਕੋ ਚੱਲੇ ਵਿਸਾਰ
ਔਰ ਕਹਿੰਦੇ ਹਨ ਹੇ ਪ੍ਰਭੂ ਹੇ ਸਤਿਗੁਰੂ ਜੀ ਸਾਨੂੰ ਛੱਡ ਕੇ ਹੁਣ ਚੱਲੇ ਹੋ।
ਗੁਰਹਿ ਮਨੋਰਥ ਕਰ ਅਰਦਾਸ।
ਪਾਤਸ਼ਾਹ ਸਾਡਾ ਤੇ ਸਹਾਰਾ ਹੀ ਤੂੰ ਹੈ, ਸਾਡਾ ਸਭ ਕੁਝ ਤੂੰ ਹੈ ਤੇ ਅਸੀਂ ਆਪ ਦੇ ਚਰਨਾਂ ਵਿੱਚ ਅਰਜ਼ ਕਰਕੇ ਜੋ ਵੀ ਹਿਰਦੇ ਦੀ ਭਾਵਨਾ ਸੀ ਉਹਨੂੰ ਪੂਰਾ ਕਰਦੇ ਸੀ। ਤੂੰ ਤੋਂ ਇੱਕ ਗੱਲ ਯਾਦ ਆਈ ਕਿ ਜਦੋਂ ਅਸੀਂ ਸਤਿਗੁਰੂ ਨੂੰ ਕਹਿੰਦੇ ਹਾਂ ਕਿ ਪਾਤਸ਼ਾਹ ਤੂੰ ਮੇਰੀ ਆਸ ਓਟ ਤੂੰ ਓਲਾ ਜਾਂ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ। ਇੱਕ ਵਾਰ ਮੈਂ ਆਪਣੇ ਵਿਦਿਆ ਦਾਤੇ ਸ਼੍ਰੀ ਮਾਨ ਸੰਤ ਨਿਸ਼ਾਨ ਸਿੰਘ ਜੀ ਹੋਰਾਂ ਕੋਲੋਂ ਪੁੱਛਿਆ ਕਿ ਜਦੋਂ ਅਸੀਂ ਸਤਿਗੁਰੂ ਨੂੰ ਤੂੰ ਕਹਿੰਦੇ ਹਾਂ ਤੇ ਤੂੰ ਦਾ ਭਾਵ ਇਹ ਨਾ ਹੋਇਆ ਕਿ ਇਹਦਾ ਮਤਲਬ ਅਸੀਂ ਆਦਰਣੀ ਲਫ਼ਜ਼ ਨਹੀਂ ਵਰਤਦੇ। ਇੱਥੇ ਇੱਕ ਬੜੀ ਵਧੀਆ ਉਹਨਾਂ ਨੇ ਜੋ ਗੱਲ ਕਹੀ ਬਹੁਤ ਹੀ ਲਾਜਵਾਬ ਔਰ ਜ਼ਬਰਦਸਤ ਗੱਲ ਹੈ ਕਿ ਜਦੋਂ ਇਨਸਾਨ ਦੇ ਅੰਦਰ ਪਿਆਰ ਹੋਵੇ, ਇਤਨਾ ਕੁ ਪਿਆਰ ਹੋਵੇ ਕਿ ਜਿੱਥੇ ਆ ਕੇ ਮਰਿਆਦਾ ਦੀ ਹੱਦਾਂ ਵੀ ਤੋੜ ਕੇ ਇਨਸਾਨ ਉਸ ਰਾਮ ਦੇ ਵਿੱਚ ਹੀ ਸਮਾ ਜਾਵੇ, ਇਤਨਾ ਕੁ ਪਿਆਰ। ਕਿਉਂਕਿ ਜਦੋਂ ਅਸੀਂ ਅਜਿਹੇ ਗੁਰੂ ਕੇ ਪਿਆਰਿਆਂ ਦੇ ਪ੍ਰਸੰਗ ਵੀ ਸੁਣਦੇ ਹਾਂ ਤੇ ਉਹ ਸਤਿਗੁਰੂ ਨੂੰ ਤੂੰ ਕਹਿ ਕੇ ਵੀ ਬੁਲਾ ਦਿੰਦੇ ਸੀ ਕਿਉਂਕਿ ਉੱਥੇ ਪਿਆਰ ਹੀ ਇਤਨਾ ਸੀ। ਉੱਥੇ ਗੋਬਿੰਦ ਵਿੱਚ ਔਰ ਆਮ ਇਨਸਾਨ ਵਿੱਚ ਫਰਕ ਹੀ ਨਹੀਂ ਸੀ ਰਹਿੰਦਾ, ਇੱਕ ਅਜਿਹੀ ਲਾਈਨ ਇੱਕ ਅਜਿਹੀ ਹੱਦ ਕਿ ਜਿਹਦੇ ਵਿੱਚ ਪਰੇ ਰਹਿਣਾ ਹੈ, ਹੱਦ ਦੇ ਵਿੱਚ ਰਹਿਣਾ ਭਾਵ ਇੱਕ ਨੇਮ ਹੈ, ਇੱਕ ਨੇਮੀ ਇਨਸਾਨ। ਪਰ ਜਿਹੜਾ ਪ੍ਰੇਮੀ ਇਨਸਾਨ ਹੈ ਉਹ ਸਾਰੀਆਂ ਹੱਦਾਂ ਨੂੰ ਪਾਰ ਕਰਕੇ ਉਸ ਅਕਾਲ ਪੁਰਖ ਦੇ ਵਿੱਚ ਹੀ ਅਭੇਦ ਹੋ ਚੁੱਕਿਆ ਹੁੰਦਾ ਹੈ ਤੇ ਉੱਥੇ ਆ ਕੇ ਤੂੰ ਮੇਰੋ ਮੇਰ ਪਰਬਤ ਸਵਾਮੀ ਹੈ, ਮੇਰੇ ਰਾਮ ਤੂੰ ਮੇਰਾ ਸੁਮੇਰ ਪਰਬਤ ਹੈ। ਇੱਥੇ ਇਹ ਤੂੰ ਲਫ਼ਜ਼ ਜਿਹੜਾ ਹੈ ਇਹ ਅਨਾਦਰ ਵਾਚਕ ਨਹੀਂ, ਅਸਲ ਵਿੱਚ ਇਹ ਪ੍ਰੇਮ ਵਾਚਕ ਹੈ। ਇਹ ਪ੍ਰੇਮ ਦਾ ਬਹੁਤਾ ਹੀ ਵੱਡਾ ਸਬੂਤ ਹੈ ਕਿ ਅੰਦਰ ਪ੍ਰੇਮ ਹੀ ਇਤਨਾ ਹੋਵੇ ਉੱਥੇ ਦੂਸਰਾ ਕੁਝ ਸੁੱਝੇ ਹੀ ਨਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਸਿੱਖ ਵੀ ਕਹਿ ਰਹੇ ਹਨ ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਸਾਡਾ ਬੜਾ ਹੀ ਵੱਡਾ ਸਹਾਰਾ ਹੋ, ਜਦੋਂ ਵੀ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਭਾਵ ਕੋਈ ਅਰਜ਼ ਕਰਨੀ ਹੋਵੇ ਅਰਦਾਸ ਕਰਨੀ ਹੋਵੇ ਅਸੀਂ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ, ਪਰ ਅੱਜ ਸਤਿਗੁਰੂ ਜੀ ਆਪ ਜੀ ਸਾਨੂੰ ਛੱਡ ਕੇ ਪੰਜਾਬ ਦੇਸ਼ ਨੂੰ ਜਾ ਰਹੇ ਹੋ।
ਅਬ ਹਮ ਜਾਏ ਕੌਣ ਕੇ ਪਾਸ।
ਸਤਿਗੁਰੂ ਜੀ ਅਸੀਂ ਹੁਣ ਆਪ ਹੀ ਦੱਸੋ ਜਦੋਂ ਅਰਜ਼ ਕਰਨੀ ਹੋਏਗੀ ਆਪਣਾ ਦੁੱਖ ਦੱਸਣਾ ਹੋਏਗਾ ਅਸੀਂ ਕਿਹਨੂੰ ਜਾ ਕੇ ਆਪਣਾ ਦੁੱਖ ਦੱਸਾਂਗੇ।
ਸਵਾਮੀ ਨਿਕਟ ਚਹਤ ਲੈ ਜਾਚਾ।
ਕਿਉਂਕਿ ਜਿਹੜਾ ਮਾਲਕ ਹੈ ਸਤਿਗੁਰੂ ਹੈ ਜਾਂ ਰਾਜਾ ਹੈ ਜਾਂ ਦਾਤਾਂ ਦੇਣ ਵਾਲਾ ਹੈ ਜਦੋਂ ਮੰਗਤਾ ਇਨਸਾਨ ਹੈ ਆਪਣੇ ਮਾਲਕ ਦੇ ਕੋਲ ਹੀ ਜਾਂਦਾ ਹੈ ਤੇ ਜਿਹੜਾ ਇਨਸਾਨ ਦੂਸਰੇ ਦਰ ਦੇ ਉੱਪਰ ਮੰਗਦਾ ਹੈ ਉਹ ਮਾਣ ਨਹੀਂ ਪਾਉਂਦਾ ਇੱਜ਼ਤ ਨਹੀਂ ਪ੍ਰਾਪਤ ਕਰਦਾ ਤੇ ਸਤਿਗੁਰੂ ਪਾਤਸ਼ਾਹ ਤੁਸੀਂ ਸਾਡਾ ਸਭ ਕੁਝ ਹੋ, ਤੁਸੀਂ ਦਾਤੇ ਹੋ, ਜਦੋਂ ਵੀ ਲੋੜ ਹੁੰਦੀ ਸੀ ਅਸੀਂ ਆਪ ਦੇ ਚਰਨਾਂ ਵਿੱਚ ਆ ਜਾਂਦੇ ਸਾਂ।
ਓਹ ਦੂਰ ਕਿਆ ਕਰੇ ਉਬਾਚਾ।
ਇਸ ਤਰ੍ਹਾਂ ਇਸ ਨਗਰ ਦੀ ਸਾਧ ਸੰਗਤ ਜਿਨ੍ਹਾਂ ਦੇ ਅੰਦਰ ਬੜਾ ਹੀ ਵੱਡਾ ਦੁੱਖ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਨੂੰ ਵਿਸਾਰ ਕੇ ਜਾ ਰਹੇ ਹਨ, ਇਹ ਕਹਿ ਰਹੇ ਨੇ ਪਾਤਸ਼ਾਹ ਜੀ ਜਦੋਂ ਤੁਸੀਂ ਪੰਜਾਬ ਦੇਸ਼ ਚਲੇ ਜਾਓਗੇ ਤੁਸੀਂ ਸਾਡੇ ਕੋਲੋਂ ਦੂਰ ਹੋਵੋਗੇ, ਅਸੀਂ ਕਿਸ ਤਰ੍ਹਾਂ ਆਪ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ।
ਸਤਿਗੁਰ ਕਹਿਓ ਜਨਮ ਸਥਾਨ।
ਫਿਰ ਉਸ ਗੋਬਿੰਦ ਪਾਤਸ਼ਾਹ ਜੀ ਬਚਨ ਕੀਤਾ ਕਿ ਸਿੱਖੋ, ਇਹ ਜੋ ਸ਼੍ਰੀ ਪਟਨਾ ਸਾਹਿਬ ਨਗਰ ਹੈ, ਅਸਲ ਵਿੱਚ ਇਹ ਉਹ ਜਗ੍ਹਾ ਹੈ ਜਿੱਥੇ ਕਿ ਮੈਂ ਜਨਮ ਲਿਆ, ਭਾਵ ਪ੍ਰਕਾਸ਼ ਧਾਰਿਆ।
ਕਰੋ ਬੇਨਤੀ ਤਾ ਬਖਾਨ।
ਜਦੋਂ ਇਸ ਅਸਥਾਨ ਉੱਪਰ ਆ ਕੇ ਤੁਸੀਂ ਬੜੇ ਪਿਆਰ ਔਰ ਸ਼ਰਧਾ ਦੇ ਨਾਲ ਅਰਦਾਸ ਕਰੋਗੇ,
ਸਰਬ ਕਾਮਨਾ ਮਨ ਕੀ ਪੂਰਾ,
ਉਸ ਵਕਤ ਕੀ ਹੋਵੇਗਾ, ਤੁਹਾਡੇ ਹਿਰਦੇ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਵਣਗੀਆਂ।
ਕਰਿਓ ਸਥਾਪਨ ਆਪਣੇ ਪੰਘੂਰਾ।
ਉਸ ਤੋਂ ਬਾਅਦ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਯਾਦ ਕਰਵਾਉਂਦੇ ਨੇ ਇਹਨਾਂ ਨੂੰ ਕਿ ਜੋ ਮੈਂ ਆਪ ਜੀ ਨੂੰ ਉਹ ਪੰਘੂੜਾ ਦਿੱਤਾ ਹੈ, ਭਾਵ ਇੱਕ ਨਿਸ਼ਾਨੀ, ਜਦੋਂ ਤੁਸੀਂ ਉਸ ਪੰਘੂੜੇ ਦੇ ਕੋਲ ਜਾਓਗੇ,
ਬੈਠੋ ਜਹ ਹਮਰੋ ਧਰ ਧਿਆਨ,
ਜਦੋਂ ਉਸ ਅਸਥਾਨ ਉੱਪਰ ਜਾ ਕੇ ਉਸ ਵਸਤੂ ਨੂੰ ਵੇਖੋਗੇ, ਮੇਰਾ ਧਿਆਨ ਧਰੋਗੇ,
ਕਰੋ ਬੇਨਤੀ ਜੋਰੋ ਪਾਨ,
ਹੱਥ ਜੋੜ ਕੇ ਜਦੋਂ ਬੇਨਤੀ ਕਰੋਗੇ,
ਗੁਰ ਸਭ ਥਾਨ ਬਹਿਰ ਕਿਆ ਪਾਉਣ।
ਹੁਣ ਇੱਥੇ ਧਿਆਨ ਦੇਣਾ ਸਾਧ ਸੰਗਤ ਜੀਓ ਕਿ ਗੁਰੂ ਸਾਰੇ ਅਸਥਾਨਾਂ ਦੇ ਉੱਪਰ ਹੈ, ਕੀ ਅੰਦਰ ਤੇ ਕੀ ਬਾਹਰ। ਇੱਥੇ ਜੇ ਕੋਈ ਵਸਤੂ ਦੀ ਗੱਲ ਹੈ, ਚਾਹੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਪੰਘੂੜਾ ਦੇ ਦਿੱਤਾ ਉਸ ਵਕਤ, ਉਹਦਾ ਭਾਵ ਹੈ, ਉਸ ਦਾ ਮਤਲਬ ਹੈ, ਜਦੋਂ ਉਸ ਵਸਤੂ ਨੂੰ ਵੇਖਿਆ ਜਾਏਗਾ, ਚਾਹੇ ਉਹ ਪੰਘੂੜਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਵਸਤੂ, ਭਾਵ ਕਿ ਉਹ ਚੀਜ਼ ਨੂੰ ਵੇਖ ਕੇ ਸਤਿਗੁਰੂ ਦੀ ਯਾਦ ਆ ਜਾਵੇ, ਜਿੱਥੇ ਕਿ ਸਤਿਗੁਰੂ ਪਾਤਸ਼ਾਹ ਹੁਕਮ ਕਰਦੇ ਨੇ ਕਿ ਬਾਣਾ ਪਾਉਣਾ ਬਹੁਤ ਜ਼ਰੂਰੀ ਹੈ, ਚਾਹੇ ਉਹ ਇਨਸਾਨ ਨਾਮਧਾਰੀ ਹੈ, ਚਾਹੇ ਉਹ ਸਾਡੇ ਅਕਾਲੀ ਵੀਰ ਹੋਣ, ਜਾਂ ਕੋਈ ਨਿਰਮਲਾ ਸਾਧੂ ਹੋਵੇ, ਜਾਂ ਕੋਈ ਗੁਰੂ ਕਾ ਨਿਹੰਗ ਸਿੰਘ ਹੋਵੇ, ਕੋਈ ਵੀ ਹੋਵੇ, ਕਹਿਣ ਤੋਂ ਭਾਵ ਜਦੋਂ ਉਹ ਗੁਰੂ ਕੇ ਮਰਿਆਦਾ ਵਿੱਚ ਸਤਿਗੁਰੂ ਦੇ ਬਾਣੇ ਵਿੱਚ ਰਹਿੰਦੇ ਨੇ, ਉਹਦਾ ਮਤਲਬ ਕੀ ਹੈ, ਕਿਤੇ ਬਾਣੇ ਨੂੰ ਵੇਖ ਕੇ ਗੁਰੂ ਯਾਦ ਆ ਜਾਵੇ ਕਿ ਬਾਣਾ ਕਿਹਦਾ ਹੈ। ਜੇ ਤੇ ਇਹ ਕਿਸੇ ਆਮ ਦੁਨੀਆਦਾਰ ਦਾ ਹੋਇਆ, ਫਿਰ ਤੇ ਦੁਨੀਆਂ ਦੇ ਬੰਦੇ ਦੀ ਯਾਦ ਆਏਗੀ, ਪਰ ਜੇ ਇਹ ਵਾਕਿਆ ਹੀ ਸਤਿਗੁਰੂ ਰਾਮ ਸਿੰਘ ਦਾ ਬਾਣਾ ਹੈ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦੇਣ ਹੈ, ਤੇ ਫਿਰ ਉਹਦੀ ਹੀ ਯਾਦ ਆਏਗੀ, ਅੱਖਾਂ ਦੇ ਸਾਹਮਣੇ ਚਿਹਰੇ ਉਸ ਸਤਿਗੁਰੂ ਦੀ ਸ਼ਕਲ, ਉਸ ਦੀ ਮੂਰਤ ਤਿਆਰ ਹੋ ਜਾਏਗੀ। ਜੇ ਸਤਿਗੁਰੂ ਪਾਤਸ਼ਾਹ ਹੁਕਮ ਕਰਦੇ ਨੇ ਨਾਮ ਜਪਣਾ, ਨਾਮ ਜਪਣ ਦੇ ਨਾਲ ਕੀ ਹੈ ਕਿ ਕਦੀ ਤਾਂ ਇਨਸਾਨ ਨੂੰ ਯਾਦ ਆ ਜਾਵੇ ਕਿ ਇਹ ਨਾਮ ਦਾ ਦਾਤਾ ਕੌਣ ਹੈ, ਤੇ ਕਦੀ ਤੇ ਉਹ ਸਮਾਂ ਆਏਗਾ ਸੁਭਾਗਾ ਜਦੋਂ ਕਿ ਗੁਰੂ ਨਾਨਕ ਸਾਹਿਬਾਂ ਦਾ ਚਿਹਰਾ ਇਨਸਾਨ ਦੇ ਅੰਦਰ ਬਣ ਜਾਵੇ, ਕਿਤੇ ਯਾਦ ਉਸ ਦੀ ਆ ਜਾਵੇ ਕਿ ਨਾਮ ਦਾ ਦਾਤਾ ਉਹ ਸਤਿਗੁਰੂ ਹੈ। ਨਾਮ ਨੂੰ ਜਪਦਿਆਂ ਕਿਤੇ ਇਸ ਨੂੰ ਇਹੀ ਚੇਤਾ ਆ ਜਾਵੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਬੜੀ ਵੱਡੀ ਕਿਰਪਾ ਕੀਤੀ, ਕਿਤੇ ਇਸ ਨੂੰ ਯਾਦ ਆ ਜਾਵੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬੜੇ ਹੀ ਅਜਿਹੇ ਸਮੇਂ ਵਿੱਚ ਵੀ, ਜਿੱਥੇ ਕਿ ਇੱਕ ਆਮ ਦੁਨੀਆ ਦਾ ਇਨਸਾਨ ਜੇ ਸਰੀਰਕ ਕਸ਼ਟ ਹੋਵੇ ਤੇ ਹਿੱਲ ਨਹੀਂ ਸਕਦਾ, ਪਰ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਦੋਂ ਵੀ ਵੇਖੋ ਉਹਨਾਂ ਦਾ ਦਰਸ਼ਨ ਕਰਨ ਜਾਂਦੇ ਸਾਂ, ਬੇਸ਼ੱਕ ਨੇਤਰ ਬੰਦ ਨੇ, ਆਪਣੀ ਰਸਨਾ ਤੋਂ ਕੋਈ ਬਚਨ ਨਹੀਂ ਕਰਦੇ, ਪਰ ਸਾਧ ਸੰਗਤ ਜੀ ਉਹਨਾਂ ਦੇ ਹਸਤ ਕਮਲ ਦੇ ਵਿੱਚ ਮਾਲਾ ਚੱਲਦੀ ਸੀ, ਰਸਨਾ ਦੇ ਉੱਤੇ ਨਾਮ ਚੱਲਦਾ ਸੀ, ਭਾਵ ਇਹ ਨਾਮ ਜਪਦਿਆਂ ਕਿਤਾ ਤਾਂ ਚੇਤਾ ਆ ਜਾਵੇ ਕਿ ਇਹ ਸਾਰੀਆਂ ਚੀਜ਼ਾਂ ਕਿਹਦੀਆਂ ਨੇ, ਕਿਹਦੀ ਦੇਣ ਹੈ। ਸੋ ਇਸੇ ਤਰ੍ਹਾਂ ਜੇ ਅਸੀਂ ਉਸ ਪਵਿੱਤਰ ਅਸਥਾਨ ਗੁਰੂ ਪਾਤਸ਼ਾਹ ਨੇ ਜਿੱਥੇ ਚਰਨ ਪਾਏ ਹਨ ਉਹਨਾਂ ਦੇ ਦਰਸ਼ਨ ਕਰਨ ਜਾਈਏ, ਮੱਥਾ ਟੇਕਦਿਆਂ ਇਨਸਾਨ ਦੇ ਅੰਦਰ ਕਿਤੇ ਤਾਂ ਆ ਜਾਵੇ ਅਸਥਾਨ ਪੂਜਨਿਕ ਕਿਉਂ ਬਣਿਆ, ਇਹ ਅਸਥਾਨ ਦੀ ਵਿਸ਼ੇਸ਼ਤਾ ਕੀ ਹੈ। ਅਸਲ ਵਿੱਚ ਇਹ ਸਾਰੇ ਉਹ ਰਸਤੇ ਹਨ, ਉਹ ਢੰਗ ਨੇ, ਜਿਹਦੇ ਨਾਲ ਇਨਸਾਨ ਉਸ ਪਾਸੇ ਜਾ ਸਕੇ ਜਿੱਥੇ ਕਿ ਸਤਿਗੁਰੂ ਜੀ ਲਿਜਾਉਣਾ ਚਾਹੁੰਦੇ ਨੇ। ਸੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਇੱਥੇ ਬਚਨ ਕੀਤਾ ਕਿ ਸਿੱਖੋ, ਕੀ ਹੋਇਆ ਜੇ ਮੈਂ ਤੁਹਾਡੇ ਕੋਲੋਂ ਸਰੀਰਕ ਤੌਰ ਤੇ ਦੂਰ ਹੋਵਾਂਗਾ, ਪਰ ਜਦੋਂ ਤੁਸੀਂ ਇਸ ਜਨਮ ਅਸਥਾਨ ਸ਼੍ਰੀ ਪਟਨਾ ਸਾਹਿਬ ਵਿਖੇ ਜਾ ਕੇ ਮੇਰਾ ਧਿਆਨ ਧਾਰੋਗੇ, ਨਮਸਕਾਰ ਕਰੋਗੇ, ਸ਼ਰਧਾ ਰੱਖੋਗੇ, ਤੁਹਾਡੀ ਭਾਵਨਾਵਾਂ ਪੂਰੀਆਂ ਹੋਣਗੀਆਂ। ਔਰ ਅਖੀਰ ਵਿੱਚ ਕੀ ਬਚਨ ਕੀਤਾ ਕਿ ਜੇ ਤੁਹਾਡੇ ਅੰਦਰ ਭਾਵਨਾ ਹੋਏਗੀ ਤੇ ਚਾਹੇ ਮੈਂ ਦੂਰ ਹਾਂ, ਚਾਹੇ ਨੇੜੇ, ਚਾਹੇ ਅੰਦਰ ਚਾਹੇ ਬਾਹਰ, ਭਾਵ ਹਰ ਇੱਕ ਅਸਥਾਨ ਉੱਤੇ ਮਿਲ ਸਕਦਾ ਹਾਂ।
ਮੁਖ ਤੇ ਕਹਿ ਕਿ ਧਰ ਕਰ ਮੌਨ।
ਫਿਰ ਹੋਰ ਬੜਾ ਵਧੀਆ ਬਚਨ ਕੀਤਾ ਕਿ ਇਹ ਨਹੀਂ ਗੱਲ ਕਿ ਉੱਚੀ ਉੱਚੀ ਬੋਲ ਕੇ ਹੀ ਤੁਸੀਂ ਅਰਦਾਸਾਂ ਕਰੋਗੇ ਤਾਂ ਮੈਂ ਸੁਣਾਂਗਾ, ਔਰ ਜ਼ਰੂਰੀ ਨਹੀਂ ਕਿ ਤੁਸੀਂ ਚੁੱਪ ਹੋ ਕੇ ਅੰਦਰੋਂ ਹੀ ਬੋਲੋਗੇ ਤਾਂ ਮੈਂ ਸੁਣਾਂਗਾ। ਕਹਿਣ ਤੋਂ ਭਾਵ ਉਹ ਗੁਰੂ ਸਮਰੱਥ ਹੈ। ਜਿਸ ਵੀ ਤਰੀਕੇ ਦੇ ਨਾਲ ਅਰਦਾਸ ਕੀਤੀ ਜਾਵੇ, ਯਾਦ ਰੱਖਣਾ ਇੱਥੇ ਉੱਚੀ ਅਰਦਾਸ ਕਰਕੇ ਬੋਲ ਕੇ ਅਰਦਾਸ ਕਰਨ ਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ, ਔਰ ਬਿਲਕੁਲ ਮੌਨ ਅਵਸਥਾ 'ਚ ਅਰਦਾਸ ਨੂੰ ਵੀ ਜ਼ਿਆਦਾ ਪਹਿਲ ਨਾ ਦਿੱਤੀ ਜਾਵੇ, ਕਿਉਂਕਿ ਇਹ ਸਾਰੇ ਰਸਤੇ ਨੇ, ਢੰਗ ਨੇ। ਜਿਹੜਾ ਵੀ ਢੰਗ ਇਨਸਾਨ ਦੇ ਹੱਥ ਆ ਗਿਆ, ਜਿਸ ਢੰਗ ਰਾਹੀਂ ਵੀ ਇਹ ਪਹੁੰਚ ਗਿਆ, ਅਸਲ ਵਿੱਚ ਕਹੇਗਾ ਤੇ ਉਹਨੂੰ ਹੀ ਚੰਗਾ। ਹੁਣ ਇੱਕ ਇਨਸਾਨ ਹੈ ਜਿਸਨੇ ਲੁਧਿਆਣੇ ਜਾਣਾ ਹੋਵੇ, ਉਹ ਇੱਕ ਮੋਟਰਸਾਈਕਲ ਤੇ ਚਲਾ ਜਾਵੇ। ਇੱਕ ਇਨਸਾਨ ਹੈ ਉਹਦੇ ਕੋਲ ਜ਼ਿਆਦਾ ਪ੍ਰਬੰਧ ਹੋਵੇ, ਉਹ ਕਾਰ ਤੇ ਚਲਾ ਜਾਵੇ। ਭਾਵ ਪਹੁੰਚਣਾ ਤਾਂ ਲੁਧਿਆਣੇ ਹੈ, ਕਿਸੇ ਵੀ ਰਸਤੇ ਰਾਹੀਂ ਜਾਓ, ਇੱਥੇ ਰਸਤੇ ਨੂੰ ਜਾਂ ਸਾਧਨ ਨੂੰ ਵਡਿਆਈ ਦੇਣ ਦੀ ਗੱਲ ਨਹੀਂ। ਗੱਲ ਹੈ ਕਿ ਪਹੁੰਚਣਾ ਕਿੱਥੇ ਹੈ, ਔਰ ਕਿਵੇਂ ਪਹੁੰਚਣਾ ਹੈ, ਔਰ ਕਿਉਂ ਪਹੁੰਚਣਾ ਹੈ। ਸੋ ਇਸ ਕਰਕੇ ਚਾਹੇ ਅੰਦਰੋਂ ਅਰਦਾਸ ਹੋਵੇ, ਚਾਹੇ ਬਾਹਰੋਂ ਹੋਵੇ, ਸਵਾਲ ਇਹ ਹੈ ਅਰਦਾਸ ਕਰਨੀ ਕਿਵੇਂ ਹੈ, ਅੰਦਰ ਪ੍ਰੇਮ ਵੀ ਹੈ ਕਿ ਨਹੀਂ। ਨਿਰਾ ਇਹ ਤੇ ਨਹੀਂ ਕਿ ਬੋਲੇ ਨਾ ਹੀ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਐ ਜੋਨੀ, ਤੇ ਜੇ ਮੌਨ ਅਵਸਥਾ ਵਿੱਚ ਹੀ ਇਨਸਾਨ ਬੋਲੇ ਨਾ, ਜੇ ਕੋਈ ਆ ਕੇ ਪੁੱਛੇ ਉਹਨੂੰ ਹੂੰ ਕਰ ਛੱਡਣਾ, ਅਗਲਾ ਤੇ ਬੋਲ ਕੇ ਕੁਛ ਪੁੱਛਦਾ ਪਿਆ, ਉੱਥੇ ਤੇ ਮੈਂ ਇਹ ਆਪਣੇ ਆਪ ਨੂੰ ਸ਼ੋ ਕਰਾਂ, ਮੈਂ ਬੜਾ ਵੱਡਾ ਮੋਨੀ ਆ, ਮੈਂ ਭਜਨ ਕਰਦਾ, ਮੈਂ ਮੌਨ ਰੱਖਦਾ। ਪਰ ਜੇ ਇਨਸਾਨ ਦੇ ਅੰਦਰ ਹੀ ਕਈ ਤਰ੍ਹਾਂ ਦੀ ਭਾਵਨਾਵਾਂ ਬਣਦੀਆਂ ਪਈਆਂ ਨੇ, ਸਾਹਮਣੇ ਵਾਲਾ ਬੰਦਾ ਚੰਗਾ ਨਹੀਂ, ਮੈਂ ਅੱਜ ਤੇ ਮੌਨ ਵਰਤ ਰੱਖਿਆ, ਕੱਲ ਇਹਨੂੰ ਮਿਲ ਕੇ ਦੱਸਾਂਗਾ, ਜਾਂ ਇਸ ਦੇ ਅੰਦਰ ਦੂਸਰੇ ਵਾਸਤੇ ਬੁਰੀ ਭਾਵਨਾ ਹੋਵੇ, ਉੱਥੇ ਮੌਨ ਵਰਤ ਕੀ ਕਰੇਗਾ ਇਨਸਾਨ ਦਾ। ਭਾਵ ਅਰਦਾਸ ਅੰਦਰੋਂ ਹੋਵੇ ਜਾਂ ਬਾਹਰੋਂ ਹੋਵੇ, ਉਹ ਕੱਲੀ ਅਰਦਾਸ ਨਾ ਹੋਵੇ। ਮੈਨੂੰ ਬਚਨ ਯਾਦ ਆਉਂਦਾ ਹੈ ਉਹਨਾਂ ਗੁਰੂ ਕੇ ਸਿੱਖਾਂ ਦਾ ਕਿ ਕੋਈ ਸਿੱਖ ਕਿਸੇ ਸਿੱਖ ਦੇ ਘਰ ਗਿਆ, ਹੁਣ ਸਿੱਖ ਨੇ ਪ੍ਰਸ਼ਾਦਾ ਤੇ ਛਕਾਉਣਾ ਹੀ ਸੀ, ਪ੍ਰਸ਼ਾਦਾ ਛਕਣ ਲੱਗਾ, ਹਜੇ ਬੁਰਕੀ ਇੱਥੇ ਹੀ ਗਈ ਹੈ, ਉਹਨੇ ਛਕੀ, ਦੂਸਰੀ ਬੁਰਕੀ ਇੱਥੇ ਆਈ ਤੇ ਨਾਲ ਹੀ ਸਿੱਖ ਨੇ ਕਿਹਾ, ਭਾਈ ਸਾਹਿਬ ਗੁਰੂ ਕੇ ਸਿੱਖਾ ਰੁੱਖਾ ਨਾ ਖਾ। ਹੁਣ ਬੜਾ ਹੈਰਾਨ, ਰੁੱਖਾ ਨਾਲ ਮੇਰੇ ਸਬਜ਼ੀ ਭਾਜਾ ਵੀ ਹੈ, ਫਿਰ ਇਸ ਵਿੱਚ ਘਿਓ ਵੀ ਪਾਇਆ, ਕਈ ਪਦਾਰਥ ਨੇ, ਰੁੱਖਾ ਤੇ ਮੈਂ ਛਕਦਾ ਨਹੀਂ, ਇਸ ਨੇ ਕਿਵੇਂ ਕਹਿ ਦਿੱਤਾ ਰੁੱਖਾ ਨਾ ਖਾ। ਉੱਥੇ ਉਹਦਾ ਭਾਵ ਸੀ, ਨਾਲ ਉਸਦਾ ਨਾਮ ਵੀ ਜਪ, ਉਹਦਾ ਸ਼ੁਕਰ ਵੀ ਗੁਜ਼ਾਰ, ਜੋ ਸਾਨੂੰ ਗੁਰੂ ਸਾਹਿਬਾਂ ਦਾ ਹੁਕਮ ਹੈ ਕਿ ਪ੍ਰਸ਼ਾਦਾ ਛਕਦੇ ਵਕਤ ਵੀ ਕਿਸੇ ਹੋਰ ਪਾਸੇ ਧਿਆਨ ਨਹੀਂ ਦੇਣਾ, ਅੰਦਰ ਸਤਿਗੁਰੂ ਦਾ ਧਿਆਨ ਹੋਵੇ। ਪ੍ਰਸ਼ਾਦਾ ਛਕਣ ਤੋਂ ਬਾਅਦ ਅਰਦਾਸ ਅਸੀਂ ਕਰਦੇ ਹਾਂ, ਦਸ ਹ ਏਕ ਨਿਹਾਰਿਆ, ਇਹ ਸਾਰੀ ਅਰਦਾਸ ਕਰਨੀ। ਇਸ ਤੋਂ ਭਾਵ ਹੈ ਕਿ ਇਹ ਪ੍ਰਸ਼ਾਦਾ ਵੀ ਜੇ ਤੂੰ ਛਕਦਾ ਹੈ, ਅਰਦਾਸ ਵੀ ਕਰਦਾ ਹੈ ਜਾਂ ਮੌਨ ਵਰਤ ਵੀ ਰੱਖਦਾ ਹੈ, ਉਹ ਰੁੱਖਾ ਨਾ ਰਹਿ ਜਾਵੇ, ਅੰਦਰ ਪਿਆਰ ਹੋਵੇ, ਅੰਦਰ ਸ਼ਰਧਾ ਹੋਵੇ। ਸੋ ਇਸ ਕਰਕੇ ਸਾਧ ਸੰਗਤ ਜੀਓ, ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਇਹੀ ਬਚਨ ਕੀਤਾ ਕਿ ਜਦੋਂ ਤੁਸੀਂ ਪ੍ਰੇਮ ਦੇ ਨਾਲ ਅਰਦਾਸ ਕਰੋਗੇ, ਉਸ ਵਕਤ ਅਜਿਹੀ ਕਿਰਪਾ ਹੋਏਗੀ ਜਿਵੇਂ ਜਿਹਨੇ ਸਿੱਖਾਂ ਨੇ ਉਸ ਸਤਿਗੁਰੂ ਦੀ ਪ੍ਰਾਪਤੀ ਕੀਤੀ ਪ੍ਰੇਮ ਦੇ ਨਾਲ। ਫਿਰ ਉਹਨਾਂ ਦੇ ਲਫ਼ਜ਼ ਨੇ ਕਿ ਊਹਾ ਤੋ ਜਾਈਏ ਜੋ ਈਹਾ ਨਾ ਹੋਏ, ਪ੍ਰਾਪਤੀ ਹੋ ਗਈ, ਕਿਉਂਕਿ ਅੰਦਰ ਪਿਆਰ ਸੀ, ਸ਼ਰਧਾ ਸੀ। ਪ੍ਰੇਮ ਔਰ ਸ਼ਰਧਾ ਅਜਿਹੀ ਔਸ਼ਧੀ ਹੈ, ਅਜਿਹਾ ਢੰਗ ਹੈ, ਵਸੀਲਾ ਹੈ ਕਿ ਸਤਿਗੁਰੂ ਨੂੰ ਖਿੱਚ ਕੇ ਹੀ ਕੋਲ ਲੈ ਆਉਂਦੇ ਨੇ, ਅਜਿਹੀ ਖਿੱਚ ਪਾਉਂਦੇ ਨੇ। ਸੋ ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਬਚਨ ਕਰਦੇ ਹਨ, ਸਿੱਖੋ ਕੀ ਬਾਹਰ ਕੀ ਅੰਦਰ, ਜਦੋਂ ਪ੍ਰੇਮ ਨਾਲ ਅਰਦਾਸ ਕਰੋਗੇ ਮੈਂ ਤੁਹਾਡੇ ਕੋਲ ਹੀ ਹੋਵਾਂਗਾ।
ਸਤਿਗੁਰ ਜਨ ਹੈ ਸਭ ਕੇ ਮਨ ਕੀ,
ਔਰ ਨਾਲ ਹੀ ਕਹਿਆ ਭਾਈ ਉਹ ਜੋ ਅਕਾਲ ਪੁਰਖ ਹੈ, ਸਤਿਗੁਰੂ ਹੈ, ਉਹ ਸਾਰਿਆਂ ਦੇ ਮਨਾਂ ਦੀ ਹਾਲਤ ਨੂੰ ਜਾਣਦਾ ਹੈ।
ਜੋ ਨਾ ਪੁਰਹਿਗੇ ਆਸਾ ਜਨ ਕੀ,
ਔਰ ਜੋ ਅਕਾਲ ਪੁਰਖ ਤੁਹਾਡੇ ਹਿਰਦੇ ਦੀ ਭਾਵਨਾ ਜਾਣਦਾ ਹੈ, ਉਹ ਫਿਰ ਪੂਰੀ ਕਿਵੇਂ ਨਾ ਕਰੇਗਾ।
ਸਤਿ ਮਸੰਦਨ ਸੰਗਤ ਸੁਣ ਕੇ,
ਜਦੋਂ ਇਹ ਵਾਲਾ ਬੜਾ ਹੀ ਅਮੋਲਕ ਵਚਨ ਸਾਰੀ ਸੰਗਤਾਂ ਨੇ ਉਸ ਤੋਂ ਬਾਅਦ ਮਸੰਦਾ ਨੇ ਸ਼੍ਰਵਣ ਕੀਤਾ।
ਬਿਸਮਾਨੇ ਪੂਰਨ ਗੁਰ ਗੁਣ ਕੈ,
ਬਿਸਮਾਨੇ ਭਾਵ ਹੈਰਾਨ ਰਹਿ ਗਏ। ਇਨ੍ਹਾਂ ਦੇ ਅੰਦਰ ਬੜੀ ਹੀ ਹੈਰਾਨੀ ਹੋਈ ਔਰ ਜਾਣਿਆ ਇਹ ਪੂਰਨ ਗੁਰੂ ਹੈ।
ਲਘੁ ਬਹਿ ਮੈਂ ਬਹੁ ਸਮਤ ਬਤਾਵੇ,
ਕਿਉਂਕਿ ਜੇ ਇਨਸਾਨ ਉਮਰ ਨੂੰ ਵੇਖੇ, ਯਾਦ ਰੱਖਣਾ ਉਮਰ ਦੇ ਨਾਲ ਗੁਰੂ ਦਾ ਕੋਈ ਸੰਬੰਧ ਨਹੀਂ, ਉਮਰ ਦੇ ਨਾਲ ਗਿਆਨ ਦਾ ਕੋਈ ਸੰਬੰਧ ਨਹੀਂ, ਉਮਰ ਦੇ ਨਾਲ ਸੰਤ ਦਾ ਕੋਈ ਸੰਬੰਧ ਨਹੀਂ, ਔਰ ਵੱਡੀ ਗੱਲ ਵੱਡੀ ਉਮਰ ਦੇ ਨਾਲ ਸਿਆਣਪ ਦਾ ਵੀ ਕੋਈ ਸੰਬੰਧ ਨਹੀਂ। ਜਿਵੇਂ ਬੇਸ਼ੱਕ ਘੱਟ ਉਮਰ ਹੈ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਦੀ ਉਮਰ ਘੱਟ ਹੋਵੇ ਜੀ, ਗੁਰੂ ਜਿਹੜਾ ਹੈ ਉਹ ਪੂਰਾ ਨਹੀਂ। ਹੁਣ ਵੱਡੀ ਉਮਰਾਂ ਵਾਲਾ ਇਨਸਾਨ ਜਿਸ ਨੂੰ ਅਕਲ ਨਾ ਧੇਲੇ ਦੀ ਵੀ ਹੋਵੇ ਉਹਨੂੰ ਸਿਆਣਾ ਕੌਣ ਕਹੇਗਾ? ਜਿਸ ਇਨਸਾਨ ਦੇ ਕੋਲ ਬੋਲਣ ਦਾ ਢੰਗ ਨਹੀਂ, ਕਿਸੇ ਨੂੰ ਬੁਲਾਉਣ ਦਾ ਢੰਗ ਨਹੀਂ, ਚਾਹੇ ਉਹ ਕਿਤਨਾ ਵੀ ਸੋਹਣਾ ਹੋਵੇ, ਕਿਤਨਾ ਵੀ ਅਮੀਰ ਹੋਵੇ, ਬਹੁਤ ਹੀ ਕੁਛ ਉਸ ਦੇ ਕੋਲ ਹੋਵੇ, ਕਿਤਨੇ ਹੀ ਗ੍ਰੰਥ ਕਿਉਂ ਨਾ ਪੜ੍ਹੇ ਹੋਣ, ਪਰ ਸਾਧ ਸੰਗਤ ਜੀਓ ਜਦੋਂ ਹੀ ਉਸ ਦੀ ਕਹਿਣੀ ਸਾਹਮਣੇ ਪ੍ਰਗਟ ਹੋਏਗੀ ਤੁਰੰਤ ਪਤਾ ਲੱਗ ਜਾਏਗਾ ਇਹ ਕੌਣ ਹੈ। ਇੱਕ ਕਹਾਣੀ ਬਚਪਨ ਵਿੱਚ ਸੁਣੀ ਸੀ, ਬੜੀ ਹੀ ਲਾਭਦਾਇਕ ਹੈ ਇਸ ਚੀਜ਼ ਵਾਸਤੇ। ਕਹਿੰਦੇ ਨੇ ਕਿਸੇ ਗਿੱਦੜ ਦੇ ਪਿੱਛੇ ਕੁਝ ਕੁ ਸ਼ਿਕਾਰੀ ਕੁੱਤੇ ਲੱਗ ਗਏ। ਹੁਣ ਉਹ ਦੌੜਿਆ ਜਾਨ ਬਚਾਉਂਦੇ, ਜਦੋਂ ਇਨਸਾਨ ਦੇ ਸਿਰ ਤੇ ਬਣੇ ਆਵੇ ਉਦੋਂ ਵੱਡੇ ਤੋਂ ਵੱਡਾ ਤੁਰਿਆ ਨਾ ਜਾਵੇ ਉਹ ਵੀ ਭੱਜ ਪੈਂਦਾ ਹੈ, ਮੁਸੀਬਤ ਚੀਜ਼ ਐਸੀ ਹੈ। ਇਹ ਜਦੋਂ ਦੌੜਿਆ ਜਾਂਦਾ ਸੀ, ਕਹਿੰਦੇ ਨੇ ਅੱਗੇ ਲਲਾਰੀ ਨੇ ਰੰਗ ਘੋਲਿਆ ਹੋਇਆ ਸੀ ਨੀਲਾ ਰੰਗ, ਕਿਸੇ ਬਸਤਰ ਨੂੰ ਚੜਾਉਣਾ ਹੋਵੇਗਾ, ਇਸ ਨੂੰ ਕੁਝ ਨਾ ਸੁਝਿਆ, ਠੁੱਡ ਵੱਜਾ, ਭੱਜਿਆ ਇਤਨੀ ਤੇਜ਼ੀ ਨਾਲ ਜਾਂਦਾ ਸੀ ਸਿੱਧਾ ਉਸ ਰੰਗ ਦੇ ਵਿੱਚ। ਹੁਣ ਬਾਹਰ ਨਿਕਲਿਆ, ਰੰਗ ਸੀ ਪੱਕਾ, ਉਹ ਰੰਗ ਚੜ ਗਿਆ ਇਹਨੂੰ, ਕਿਤੇ ਸੀ ਗਿੱਦੜ, ਇਹਨੇ ਵੇਖਿਆ, ਹਾਹਾ ਕਿਆ ਰੰਗ ਚੜ ਗਿਆ, ਬੜਾ ਵਧੀਆ ਹੋ ਗਿਆ, ਨਵੇਕਲਾ ਵੀ ਵਿਖਦਾ। ਹੁਣ ਇੱਥੇ ਇਹਨਾਂ ਮਹਾਸ਼ੇ ਨੇ ਆਪਣਾ ਨਾਮਕਰਨ ਕੀਤਾ, ਆਪਣਾ ਨਾਮ ਰੱਖਿਆ ਨੀਲ ਕੈਂਟ। ਜਦੋਂ ਤੁਰਿਆ ਜਾਂਦਾ ਹੈ, ਹਰ ਕੋਈ ਜੰਗਲ ਦਾ ਪਸ਼ੂ ਪੰਛੀ ਬੜੇ ਧਿਆਨ ਨਾਲ ਵੇਖਦੇ ਨੇ, ਇਹ ਕੀ ਚੀਜ਼, ਕਦੀ ਸੁਣਿਆ ਨੀ ਵਿਧਾਤਾ ਨੇ ਐਵੇਂ ਜਿਹਾ ਬਣਾਇਆ ਹੋਵੇ। ਅਖੀਰ ਇਸ ਨੂੰ ਕਿਸੇ ਨੇ, ਬਾਂਦਰ ਨੇ ਪੁੱਛਿਆ, ਹਾਂ ਜੀ ਤੁਸੀਂ ਕੌਣ ਹੋ, ਕਦੀ ਵੇਖਿਆ ਨੀ ਪਹਿਲਾਂ। ਬੜੇ ਹੀ ਗੁਮਾਨ ਦੇ ਨਾਲ, ਫਖਰ ਨਾਲ ਕਹਿਣ ਲੱਗਾ, ਅਸੀਂ ਨੀਲ ਕੈਂਟ ਹੁੰਦੇ ਹਾਂ, ਪਰਮਾਤਮਾ ਨੇ ਵਿਸ਼ੇਸ਼ ਤੌਰ ਤੇ ਸਾਨੂੰ ਧਰਤੀ ਤੇ ਭੇਜਿਆ, ਕਿਉਂਕਿ ਸ਼ੇਰ ਦਾ ਬੜਾ ਸਮਾਂ ਹੋ ਗਿਆ ਰਾਜ ਕਰਦੇ ਦਾ, ਹੁਣ ਰਾਜ ਅੱਜ ਕੱਲ ਸਾਡਾ ਹੀ ਹੈ, ਜੋ ਚਾਹਵਾਂਗੇ ਅਸੀਂ ਕਰਾਂਗੇ, ਸ਼ੇਰ ਨੂੰ ਕੌਣ ਜਾਣਦਾ, ਹੁਣ ਚੌਧਰ ਸਾਡੀ ਹੈ। ਪਰ ਹੋਇਆ ਕੀ, ਹੁਣ ਸ਼ੇਰ ਨੇ ਵੀ ਜਦੋਂ ਵੇਖਿਆ ਸੱਚ ਜਾਣਨਾ, ਉਹ ਵੀ ਹੈਰਾਨ ਹੋ ਗਿਆ, ਉੱਤੋਂ ਦੀ ਲੰਘ ਗਈ ਗੱਲ, ਇਹ ਕੀ ਚੀਜ਼, ਚਲੋ ਕੋਈ ਗੱਲ ਨੀ, ਇਹਦੇ ਅਧੀਨ ਹੀ ਸਹੀ ਰਹਿ ਲਵਾਂਗੇ। ਪਰ ਕਹਿੰਦੇ ਨੇ ਸਭਾ ਲੱਗੀ ਉਸ ਵਕਤ, ਸਾਰੇ ਬੈਠੇ ਔਰ ਇਹਨਾਂ ਮਹਾਸ਼ੇ ਨੂੰ ਵਿਚਾਲੇ ਵਾਲੀ ਉੱਚੀ ਸੀਟ ਦੇ ਉੱਪਰ ਬਿਠਾਇਆ ਗਿਆ, ਰਾਜਾ ਹੈ ਸਾਡਾ ਅੱਜ ਦੇ ਸਮੇਂ ਦਾ, ਸਾਡਾ ਚੌਧਰੀ ਹੈ। ਉਸ ਵਕਤ ਜਦੋਂ ਸਾਰੇ ਗੱਲਾਂ ਕਰ ਰਹੇ ਸੀ, ਹੁਣ ਮੈਂ ਗੱਲ ਕਰਦਾ ਹਾਂ, ਇਨਸਾਨ ਕਿਤਨਾ ਸੁੰਦਰ ਹੋਵੇ, ਬੇਸ਼ੱਕ ਕਿਤਨੇ ਗ੍ਰੰਥ ਪੜ੍ਹੇ ਹੋਣ, ਪਰ ਜਦੋਂ ਹੀ ਉਹ ਬੋਲੇਗਾ ਉਹਦੀ ਕਹਿਣੀ ਦੱਸ ਦੇਗੀ, ਇਹ ਸਿਆਣਾ ਨੀ ਭਾਈ, ਇਹ ਮੂਰਖ ਹੈ। ਜਦੋਂ ਵਾਰੀ ਆਈ ਇਹਨਾਂ ਦੀ, ਹਾਂਜੀ ਕੁਛ ਉਪਦੇਸ਼, ਕੋਈ ਬਚਨ, ਉਸ ਵਕਤ ਜਦੋਂ ਹੀ ਇਸ ਨੇ ਆਪਣੀ ਗੱਲ ਕੀਤੀ ਤੇ ਗਿੱਦੜ ਨੇ ਜਿਹੜੇ ਹਿਸਾਬ ਦੀ ਆਵਾਜ਼ ਕੱਢਣੀ ਸੀ, ਤੁਰੰਤ ਪਤਾ ਲੱਗ ਗਿਆ ਭਾਈ ਇਹਦਾ ਪਾਜ ਖੁੱਲਿਆ, ਇਹ ਕੋਈ ਰਾਜਾ ਨੀ, ਕੋਈ ਸ਼ੇਰ ਨੀ, ਕੋਈ ਬਹੁਤਾ ਵੱਡਾ ਨੀ, ਭਾਵ ਉਸ ਵਕਤ ਉਸਦਾ ਪਾਜ ਖੁੱਲਿਆ ਤੇ ਉਹਨੂੰ ਫਿਰ ਦੁਬਾਰਾ ਜਿਹੜੀ ਜਗ੍ਹਾ ਤੇ ਸੀ ਉਹ ਤੋਂ ਥੱਲੇ ਡਿੱਗਣਾ ਪਿਆ। ਕਹਿਣ ਤੋਂ ਭਾਵ ਸਾਧ ਸੰਗਤ ਜੀਓ, ਇਨਸਾਨ ਗੁਰੂ ਕੋਲ ਜਾਵੇ, ਕਿਤੇ ਵੀ ਜਾਵੇ, ਬੇਸ਼ੱਕ ਕਿਤਨਾ ਸੁੰਦਰ ਹੋਵੇ, ਪਰ ਜੇ ਉਸ ਦੇ ਅੰਦਰ ਪਿਆਰ ਨਹੀਂ, ਉਸ ਦੇ ਲਫ਼ਜ਼ਾਂ ਦੇ ਵਿੱਚ ਪ੍ਰੇਮ ਨਹੀਂ ਝਲਕਦਾ, ਤੇ ਉਹ ਕਿਸੇ ਢੰਗ ਦੇ ਨਾਲ ਕਿਸੇ ਐਂਗਲ ਤੋਂ ਆਪਣੇ ਆਪ ਨੂੰ ਸਤਿਗੁਰੂ ਦਾ ਸਿੱਖ ਨਹੀਂ ਕੁਹਾ ਸਕਦਾ। ਇਸ ਚੀਜ਼ ਦਾ ਹੱਕ ਗੁਰਬਾਣੀ ਨਹੀਂ ਇਹਨੂੰ ਦਿੰਦੀ। ਗੁਰਬਾਣੀ ਦਾ ਪਾਠ ਹੈ, ਪਹਿਲਾਂ ਮੈਂ ਗੱਲ ਕਰ ਲਵਾਂ ਕਬੀਰ ਦੇ ਉਸ ਸ਼ਬਦ ਦੀ, ਜਿਹੜਾ ਸ਼ਬਦ ਵਾਰ ਵਾਰ ਇਸ਼ਾਰਾ ਕਰੇਗਾ ਇੱਧਰ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਇਸ ਸ਼ਬਦ ਨੂੰ ਵਾਰ ਵਾਰ ਆਪਾਂ ਇੱਕ ਪ੍ਰਮਾਣ ਤੇ ਲਾ ਕੇ ਵੇਖੀਏ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਇੱਥੇ ਪਾਠ ਹੈ ਕਿ ਸੱਜਣ ਸਤਿਗੁਰੂ ਮਿੱਠਾ ਬੋਲਣ ਵਾਲੇ, ਤੇ ਹੁਣ ਕਬੀਰ ਦੀ ਗੱਲ ਯਾਦ ਕਰ ਲੋ, ਕਬੀਰ ਕਹਿੰਦੇ ਨੇ ਕਿ ਹਰੀ ਦਾ ਸੇਵਕ ਉਹਦੇ ਵਰਗਾ ਚਾਹੀਦਾ। ਹੁਣ ਜਦੋਂ ਇਨਸਾਨ ਬੋਲੇ ਉਹਦੀ ਬੋਲੀ ਦੇ ਵਿੱਚੋਂ ਤੇ ਅੰਗਾਰ ਆਉਣ, ਉਹਦੀ ਬੋਲੀ ਦੇ ਵਿੱਚੋਂ ਤੇ ਕੰਡਿਆਂ ਵਾਲਾ ਭਾਵ ਆਵੇ, ਉਹ ਗੁਰੂ ਦਾ ਸਿੱਖ ਕਿਵੇਂ ਹੋ ਸਕਦਾ? ਸੋ ਇਸੇ ਤਰ੍ਹਾਂ ਸਾਧ ਸੰਗਤ ਜੀਓ, ਜਿਤਨੇ ਵੀ ਸਿੱਖ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੇ ਹਨ, ਬੜੇ ਪ੍ਰੇਮ ਔਰ ਸ਼ਰਧਾ ਸਹਿਤ ਆ ਰਹੇ ਹਨ।
ਨਿਜ ਸਿੱਖਿਆ ਨਿਕੇ ਸ਼੍ਰੇ ਜਨਾਵੇ,
ਉਸ ਵਕਤ ਗੋਬਿੰਦ ਪਾਤਸ਼ਾਹ ਜੀ ਬਚਨ ਕਰਦੇ ਹਨ, ਜਿਸ ਬਚਨਾਂ ਦੇ ਨਾਲ ਕੀ ਹੋਏਗਾ ਕਿ ਆਪਣੇ ਸਿੱਖਾਂ ਦੀ ਸ਼੍ਰੇ ਤੋਂ ਭਾਵ ਮੁਕਤੀ ਹੋ ਜਾਵੇ।
ਕਿਉਂ ਨਾ ਕਹੇ ਕਿਆ ਚਰਜ ਮਾਨੋ,
ਅਸਲ ਵਿੱਚ ਮੈਂ ਲਫ਼ਜ਼ ਵਰਤਿਆ ਹੈ ਮੁਕਤੀ, ਔਰ ਕਈ ਵਾਰ ਮੈਂ ਕਥਾ ਵਿੱਚ ਇਹ ਵੀ ਗੱਲ ਕਹਿੰਦਾ ਹੁੰਦਾ ਹਾਂ ਕਿ ਮੁਕਤੀ ਮੰਗਣੀ ਬਹੁਤੀ ਵੱਡੀ ਗੱਲ ਨਹੀਂ, ਪਰ ਇੱਥੇ ਆਪਾਂ ਮੁਕਤੀ ਦੇ ਦੋ ਹਿੱਸੇ ਕਰ ਲਈਏ। ਇੱਕ ਮੁਕਤੀ ਤਾਂ ਉਹ ਹੋਈ ਜਿੱਥੇ ਕਿ ਜਨਮ ਮਰਨ ਤੋਂ ਇਨਸਾਨ ਮੁਕਤ ਹੋ ਜਾਏ, ਉਸ ਬ੍ਰਹਮ ਦੇ ਵਿੱਚ ਵਲੀਨ ਹੋਇਆ, ਨਾ ਹੀ ਜੰਮਣਾ ਨਾ ਹੀ ਮਰਨਾ। ਪਰ ਦੂਸਰੀ ਮੁਕਤੀ ਉਹ ਹੈ ਜਿੱਥੇ ਇਨਸਾਨ ਇਸ ਜਗਤ ਵੱਲੋਂ ਮੁਕਤ ਹੋਵੇ, ਜਗਤ ਵੱਲੋਂ ਨਿਆਰਾ ਹੋਵੇ, ਜਗਤ ਵੱਲੋਂ ਵੱਖਰਾ ਹੋਵੇ, ਜਿਹਨੂੰ ਸੰਤ ਕਹਿੰਦੇ ਹਾਂ। ਜਿਵੇਂ ਕਹੀਦਾ ਹੈ ਸੰਤ, ਸੰਤ ਦਾ ਭਾਵ ਹੈ ਸੱਸੇ ਤੇ ਸੰਸਾਰ ਤੱਤੇ ਤੇ ਤਿਆਗੀ। ਅਸਲ ਵਿੱਚ ਉਹ ਮੁਕਤ ਹੋ ਚੁੱਕਿਆ ਹੈ। ਮੁਕਤ ਕਿਵੇਂ? ਜੇ ਸੰਸਾਰ ਵੱਲੋਂ ਦੁੱਖ ਮਿਲ ਰਿਹਾ ਹੈ, ਉਸ ਨੂੰ ਦੁੱਖ ਨੇੜੇ ਨਹੀਂ ਆਉਂਦਾ। ਜੇ ਸੰਸਾਰ ਵੱਲੋਂ ਸੁੱਖ ਮਿਲ ਰਿਹਾ ਹੈ, ਉਸ ਨੂੰ ਸੁੱਖ ਦਾ ਵੀ ਆਨੰਦ ਨਹੀਂ। ਭਾਵ ਜਿਵੇਂ ਕਿ ਉਹ ਸਿੱਖ ਕਿਤੇ ਬੰਦ ਬੰਦ ਕੱਟਿਆ ਜਾ ਰਿਹਾ ਹੈ, ਕੋਈ ਦਰਦ ਨਹੀਂ, ਫਿਰ ਵੀ ਉਸ ਅਕਾਲ ਪੁਰਖ ਦੇ ਪਿਆਰ ਵਿੱਚ ਰੰਗੇ ਨੇ। ਫਿਰ ਦੁਬਾਰਾ ਉਹ ਪ੍ਰਮਾਣ ਦੇਵਾਂ ਪੰਜਵੇਂ ਪਾਤਸ਼ਾਹ ਵਾਲਾ, ਕਿਤੇ ਤੱਤੀ ਤਵੀ ਹੈ, ਥੱਲੇ ਅੱਗ ਬਲਦੀ ਹੈ, ਗਰਮ ਰੇਤਾ ਸੀਸ ਚ ਪੈਂਦਾ ਪਿਆ ਹੈ। ਅਸਲ ਵਿੱਚ ਉਹਨਾਂ ਦਾ ਧਿਆਨ ਜੁੜਿਆ ਹੀ ਨਹੀਂ ਦੁਨੀਆਂ ਦੇ ਸੁੱਖਾਂ ਦੇ ਨਾਲ, ਉਹ ਮੁਕਤ ਹੋਏ ਨੇ। ਮੁਕਤ ਦਾ ਭਾਵ ਬਿਲਕੁਲ ਇਹ ਚੀਜ਼ਾਂ ਵੱਲੋਂ ਮੁਕਤ ਹੋ ਜਾਣਾ, ਫਰੀ ਹੋ ਜਾਣਾ, ਉਸ ਅਕਾਲ ਪੁਰਖ ਵਿੱਚ ਅਭੇਦ ਹੋਣਾ। ਇਸੇ ਤਰ੍ਹਾਂ ਜੇ ਕੋਈ ਨਾਮਧਾਰੀ ਸਿੱਖ ਤੋਹਫ਼ਾਂ ਦੇ ਅੱਗੇ ਉੱਡਦੇ ਪਏ ਨੇ, ਕਈ ਅਜਿਹੇ ਲੋਕਾਂ ਦਾ ਲਿਖਣਾ ਹੈ ਕਿ ਉਹਨਾਂ ਲੋਕਾਂ ਦੇ ਹੱਥ ਬੰਨ੍ਹ ਕੇ, ਉਹਨਾਂ ਤੋਪਾਂ ਦੇ ਅੱਗੇ ਬੰਨ੍ਹ ਕੇ ਉਡਾਇਆ ਗਿਆ, ਪਰ ਇਹ ਨਹੀਂ ਗੱਲ। ਜੇ ਤੋਹਫ਼ਾਂ ਦੇ ਅੱਗੇ ਬੰਨ੍ਹ ਕੇ ਹੀ ਪੇਸ਼ ਕੀਤਾ ਗਿਆ ਸੀ, ਜਿਹੜਾ ਉਹ ਛੋਟੇ ਕੱਦ ਵਾਲਾ ਸਿੱਖ ਸ਼ਹੀਦ ਵਰਿਆਮ ਸਿੰਘ ਜੀ, ਜੇ ਉਹਨਾਂ ਦੀ ਵਾਰੀ ਅੰਗਰੇਜ਼ ਇਹ ਬੋਲਦਾ ਹੈ ਕਿ ਤੁਹਾਡਾ ਕੱਦ ਫਿੱਟ ਨਹੀਂ ਆਉਂਦਾ ਤੋਪ ਦੇ ਸਾਹਮਣੇ, ਇੱਕ ਪਾਸੇ ਹੋਵੋ, ਤੁਹਾਨੂੰ ਬਖਸ਼ਿਆ, ਜੇ ਬੰਨ ਕੇ ਹੀ ਅੱਗੇ ਲਿਆਉਂਦੇ ਸੀ, ਤੇ ਇਹ ਗੱਲ ਦੱਸੋ ਜਿਸ ਇਨਸਾਨ ਨੂੰ ਬੰਨ ਕੇ ਅੱਗੇ ਮੌਤ ਦੇ ਘਾਟ ਉਤਾਰਨਾ ਹੈ, ਉਹ ਇਨਸਾਨ ਸਿਆਣਾ ਹੈ ਕਿ ਆਪਣੇ ਆਪ ਨੂੰ ਆਪ ਬੰਨ ਕੇ ਅੱਗੇ ਕਰੇ? ਇਹ ਨਹੀਂ ਗੱਲ। ਉਹਨਾਂ ਦੇ ਅੰਦਰ ਉਹ ਰਾਮ ਵਸਿਆ ਹੋਇਆ ਸੀ, ਸਤਿਗੁਰੂ ਵਸਿਆ ਹੋਇਆ ਹੈ, ਜਿਸ ਦੇ ਕਰਕੇ ਉਹਨਾਂ ਨੂੰ ਭੈ ਨਹੀਂ ਆਉਂਦਾ। ਅੱਗੋਂ ਅਜਿਹੇ ਉਹ ਰਾਮ ਦੇ ਮਤਵਾਲੇ ਗੁਰੂ ਕੇ ਪਿਆਰੇ ਸਿੱਖ ਜਿਹੜੇ ਕਹਿੰਦੇ ਨੇ ਬਿਲਿਆ ਇਹ ਤੋਪ ਨੂੰ ਚਲਾ, ਮੇਰਾ ਸੰਗ ਜਾਂਦਾ ਪਿਆ, ਮੈਂ ਉਹਨਾਂ ਦੇ ਨਾਲ ਰਲਣਾ ਹੈ। ਕਿਉਂਕਿ ਸਾਧ ਸੰਗਤ ਜੀ, ਉਹਨਾਂ ਦੇ ਅੰਦਰ ਪ੍ਰੇਮ ਹੈ, ਸ਼ਰਧਾ ਹੈ, ਔਰ ਆਪਾ ਵਾਰਨ ਦੀ ਭਾਵਨਾ ਹੈ। ਸੋ ਇਸ ਕਰਕੇ ਮੈਂ ਗੱਲ ਕਰਾਂ, ਉਹਨਾਂ ਨੂੰ ਮੁਕਤੀ ਤਾਂ ਮਿਲ ਗਈ। ਮੂਹੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਜੇ ਭਗਤਾਂ ਦੀ ਗੱਲ ਕਰੀਏ, ਬੇਣੀ ਕਹੇ ਸੁਨੋ ਨਰ ਭਗਤ ਹੋ ਮਰ, ਨਾ ਮੁਕਤ ਕਿਨ ਪਾਈ। ਜੇ ਭਗਤਾਂ ਦੀ ਗੱਲ ਕਰੀਏ, ਉਹ ਕਹਿੰਦੇ ਨੇ ਹੇ ਪ੍ਰਭੂ, ਮਰ ਕੇ ਮੁਕਤ ਕੌਣ ਹੋਇਆ? ਕੀ ਦੱਸਿਆ ਕਿਸੇ ਨੇ ਆ ਕੇ, ਜਾਂ ਕੋਈ ਵਾਪਸ ਆਇਆ ਹੈ ਉਹਨੇ ਦੱਸਿਆ ਹੋਵੇ ਭਾਈ ਮੈਂ ਤੇ ਮੁਕਤ ਹੋ ਗਿਆ, ਹੁਣ ਤੇਰੀ ਵਾਰੀ ਹੈ। ਭਗਤਾਂ ਨੇ ਕੀ ਮੰਗਿਆ ਕਿ ਜੇ ਹੁਣ ਮੁਕਤ ਕਰਨਾ ਹੈ ਤੇ ਹੁਣੇ ਕਰ, ਬਾਅਦ ਵਾਲੀ ਮੁਕਤੀ ਨੂੰ ਸਤਿਗੁਰੂ ਮੈਂ ਨਹੀਂ ਜਾਣਦਾ। ਅਸਲ ਵਿੱਚ ਉਹਨਾਂ ਦਾ ਜੋ ਆਸ਼ਾ ਹੈ, ਉਹਨਾਂ ਦੀ ਸੋਚ ਬਹੁਤ ਹੀ ਦੂਰ ਦੀ ਹੈ। ਉਹਨਾਂ ਦਾ ਭਾਵ ਹੈ ਕਿ ਦੁਨੀਆਂ ਦੇ ਵਿੱਚ ਵੀ ਰਹੀਏ ਔਰ ਦੁਨੀਆਂ ਤੋਂ ਬਾਹਰ ਵੀ ਰਹੀਏ, ਦੁਨੀਆਂ ਦੇ ਦੁੱਖ ਸਾਨੂੰ ਦੁੱਖ ਨਾ ਦੇ ਸਕਣ, ਦੁਨੀਆਂ ਦੇ ਸੁੱਖ ਸੁੱਖ ਨਾ ਦੇ ਸਕਣ। ਹੁਣ ਕਹੋਗੇ ਇਹ ਕੀ ਹੋਇਆ? ਇਸ ਕਰਕੇ ਕਿ ਜੇ ਦੁਨੀਆਂ ਦੇ ਦੁੱਖ ਦੁੱਖ ਦੇ ਗਏ ਤੇ ਤਾਂ ਵੀ ਰਾਮ ਵਿਸਰ ਜਾਏਗਾ। ਇਨਸਾਨ ਇੱਕ ਢੰਗ ਦੇ ਨਾਲ ਯਾਦ ਕਰੇਗਾ, ਮੇਰੀ ਲੱਤ 'ਚ ਦਰਦ ਹੈ ਇਹ ਠੀਕ ਹੋਵੇ, ਮੈਂ ਤਾਂ ਸਤਿਗੁਰੂ ਨੂੰ ਯਾਦ ਕਰਾਂ। ਜਦੋਂ ਇਨਸਾਨ ਦੁੱਖਾਂ ਤੋਂ ਵੀ ਰਹਿਤ ਹੋ ਗਿਆ, ਬਿਲਕੁਲ ਨਿਰੋਲ ਭਾਵ ਦੇ ਨਾਲ ਯਾਦ ਕਰੇਗਾ, ਫਿਰ ਤੇ ਪਿਆਰ ਹੈ। ਜੇ ਇਨਸਾਨ ਨੂੰ ਸੁੱਖ ਹੀ ਸੁੱਖ ਦੇ ਗਏ ਤੇ ਕਹੋਗੇ ਇਹ ਗੱਲ ਗਲਤ ਹੈ, ਪਰ ਇਸ ਤਰ੍ਹਾਂ ਨਹੀਂ। ਜੇ ਇਨਸਾਨ ਸੁੱਖਾਂ ਵਿੱਚ ਰਹਿ ਗਿਆ, ਹੋ ਸਕਦਾ ਹੈ ਉਹ ਇਨਸਾਨ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਿੱਚ ਹੀ ਵਿਅਸਤ ਰਹਿ ਜਾਵੇ। ਪਰ ਉਸ ਸਤਿਗੁਰੂ ਨੇ ਔਰ ਸਿੱਖਾਂ ਨੇ ਵੱਖਰੇ ਐਂਗਲ ਤੋਂ ਉਸ ਗੁਰੂ ਅੱਗੇ ਅਰਦਾਸ ਕੀਤੀ, ਨਾ ਹੀ ਸੁੱਖ ਵਿੱਚ ਵਲੀਨ ਹੋਈਏ ਨਾ ਹੀ ਦੁੱਖ ਵਿੱਚ ਵਲੀਨ ਹੋਈਏ, ਬਸ ਇੱਕੋ ਹੀ ਯਾਦ ਰਹਿ ਜਾਵੇ ਸਿਰਫ ਤੇਰੀ। ਸੋ ਇਸ ਕਰਕੇ ਗੋਬਿੰਦ ਪਾਤਸ਼ਾਹ ਜੀ ਅਜਿਹਾ ਹੀ ਉਪਦੇਸ਼ ਕਰ ਰਹੇ ਹਨ ਜਿਸ ਦੇ ਨਾਲ ਸਿੱਖਾਂ ਦਾ ਭਲਾ ਹੋ ਸਕੇ।
ਸਤਿਗੁਰ ਕੇ ਨੰਦਨ ਪਹਿਚਾਨੋ,
ਸਾਰੀ ਸਾਧ ਸੰਗਤ ਇਸ ਸਤਿਗੁਰੂ ਵੱਲ ਵੇਖ ਕੇ ਕਹਿ ਰਹੇ ਹਨ, ਇਹਨਾਂ ਦੀ ਉਮਰ ਵੱਲ ਨਾ ਜਾਈਏ, ਅਸਲ ਵਿੱਚ ਇਹ ਪੂਰਾ ਸਤਿਗੁਰੂ ਹੈ। ਔਰ ਵੱਡੀ ਗੱਲ, ਇਹ ਉਸ ਅਕਾਲ ਪੁਰਖ ਸਤਿਗੁਰੂ ਦੇ ਸਪੁੱਤਰ ਹਨ ਜਿਨ੍ਹਾਂ ਨੂੰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਆ ਜਾਂਦਾ ਹੈ।
ਧੰਨ ਧੰਨ ਕਰ ਜੋਰ ਬਖਾਨਾ।
ਇਸ ਤਰ੍ਹਾਂ ਉਹ ਸਾਰੇ ਸਿੱਖ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਹੱਥ ਜੋੜ ਕੇ ਗੁਰੂ ਜੀ ਨੂੰ ਧੰਨ ਧੰਨ ਕਹਿ ਰਹੇ ਹਨ। ਪਰ ਜਿੱਥੇ ਕਿ ਸਤਿਗੁਰੂ ਜੀ ਵੱਲੋਂ ਗਿਆਨ ਵੀ ਦਿੱਤਾ ਜਾ ਰਿਹਾ ਹੈ, ਗਿਆਨ ਦਿੱਤਾ ਜਾ ਰਿਹਾ ਹੈ ਕਿ ਜੇ ਮੈਂ ਦੂਰ ਵੀ ਹੋਵਾਂਗਾ ਪਰ ਜੇ ਤੁਹਾਡੇ ਅੰਦਰ ਸ਼ਰਧਾ ਹੈ, ਪਿਆਰ ਹੈ, ਭਾਵਨਾ ਹੈ ਤੇ ਤਾਂ ਵੀ ਤੁਸੀਂ ਮੈਨੂੰ ਨੇੜੇ ਕਰਕੇ ਵੇਖ ਲੈਣਾ। ਪਰ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਠੀਕ ਹੈ ਇਹ ਗਿਆਨ ਦੀ ਅਵਸਥਾ ਹੈ, ਪਰ ਜਿੱਥੇ ਇਨਸਾਨ ਆਪਣੇ ਸਤਿਗੁਰੂ ਦੀ ਮੂਰਤ ਉੱਤੇ ਲੁਭਾਏਮਾਨ ਹੋ ਜਾਂਦਾ ਹੈ, ਜਿੱਥੇ ਕਿ ਇੱਕ ਪ੍ਰੇਮੀ ਪ੍ਰੇਮੀ ਦੀ ਇੱਕ ਵੱਖਰੀ ਹੀ ਦੁਨੀਆ ਹੈ, ਇੱਕ ਵੱਖਰੀ ਹੀ ਦਸ਼ਾ ਹੈ, ਇਸ ਪ੍ਰੇਮੀ ਨੂੰ ਕੋਈ ਮਤਲਬ ਨਹੀਂ ਕਿਸੇ ਨੇਮ ਦੇ ਨਾਲ, ਇਸ ਨੂੰ ਸਿਰਫ ਮਤਲਬ ਹੈ ਕਿ ਜਿਸ ਸਾਹਿਬ ਦਾ ਮੈਂ ਦੀਦਾਰ ਕਰਦਾ ਹਾਂ, ਜਿਸ ਸਤਿਗੁਰੂ ਕੀ ਸੂਰਤ, ਜਿਸ ਸਤਿਗੁਰੂ ਨੂੰ ਮੈਂ ਰੋਜ਼ ਦੇਖਦਾ ਹਾਂ, ਬਸ ਉਹੀ ਚਿਹਰਾ ਮੇਰੇ ਸਾਹਮਣੇ ਹੋਵੇ। ਸੋ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ ਕਿ ਜਿੱਥੇ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹਨਾਂ ਨੂੰ ਗਿਆਨ ਨਾਲ ਭਰਪੂਰ ਉਪਦੇਸ਼ ਵੀ ਦੇ ਰਹੇ ਹਨ, ਪਰ ਕਿਤੇ ਨਾ ਕਿਤੇ ਇਹਨਾਂ ਸਿੱਖਾਂ ਦੇ ਅੰਦਰ ਇੱਕ ਪ੍ਰੇਮ ਵੀ ਹੈ। ਉਹ ਪ੍ਰੇਮ ਇਹਨਾਂ ਨੂੰ ਵਾਰ ਵਾਰ ਕਹਿੰਦਾ ਹੈ ਕਿ ਜਿਸ ਗੁਰੂ ਨਾਲ ਤੁਹਾਡਾ ਪਿਆਰ ਹੈ ਉਹ ਗੁਰੂ ਤਾਂ ਤੁਹਾਡੇ ਕੋਲੋਂ ਦੂਰ ਜਾ ਰਿਹਾ ਹੈ, ਜਿਸ ਦਾ ਕਾਰਨ ਕਿ ਉਹਨਾਂ ਸਿੱਖਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਦੁੱਖ ਮਹਿਸੂਸ ਹੋ ਰਿਹਾ ਹੈ।
ਅਨੇਕ ਪ੍ਰਕਾਰਨ ਕਰੇ ਆਹਾਰਾ।
ਉਸ ਤੋਂ ਬਾਅਦ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਤਿਆਦ ਹੋਰ ਸਾਰੀ ਸਾਧ ਸੰਗਤ ਨੇ ਕਈ ਪ੍ਰਕਾਰ ਦਾ ਜੋ ਉੱਥੇ ਪਕਵਾਨ ਬਣੇ ਹਨ ਉਹਨਾਂ ਨੂੰ ਛਕਣਾ ਕੀਤਾ।
ਆਨਿਓ ਗੁਰ ਕੇ ਢਿੱਗ ਭਰ ਥਾਰਾ।
ਔਰ ਸਤਿਗੁਰੂ ਪਾਤਸ਼ਾਹ ਦੇ ਬੜੇ ਹੀ ਸੁਗੜ ਸੇਵਕਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਥਾਲ ਭਰ ਕੇ ਪ੍ਰਸ਼ਾਦੇ ਦਾ ਲਿਆਂਦਾ।
ਤੁਰਸ਼ ਮਧੁਰ ਚਰ ਪਰਾ ਬਣਾਏ,
ਜਿਸ ਦੇ ਵਿੱਚ ਕਈ ਤਰ੍ਹਾਂ ਦੇ ਪਕਵਾਨ ਸੀ, ਭਾਵ ਮਿੱਠੇ ਵੀ, ਚਟਪਟੇ ਆਦਿਕ।
ਮੇਵਾ ਬ੍ਰਿੰਦ ਗਿਰੀ ਗਨ ਪਾਏ,
ਮੇਵੇ ਆਦਿਕ, ਗਿਰੀਆਂ ਆਦਿਕ ਵੀ
ਬਹੁ ਵਿਧਿ ਕੇ ਚਾਵਰ ਕਰਵਾਏ।
ਬਹੁ ਵਿਧਿ ਭਾਵ ਕਈ ਢੰਗਾਂ ਦੇ ਚਾਵਰ ਤੋਂ ਭਾਵ ਚੌਲ ਆਦਿਕ ਵੀ ਬਣਾਏ ਗਏ।
ਪੱਤਰੇ ਬੜ ਖੁਸ਼ਬੋਏ ਉਠਾਏ,
ਜਿਹੜੇ ਕਿ ਕਈ ਤਰ੍ਹਾਂ ਦੇ ਪਤਲੇ ਵੀ ਨੇ, ਬੜੀ ਹੀ ਖੁਸ਼ਬੂਦਾਰ ਵੀ ਹਨ।
ਮਧੁਰ ਸਲਵਣ ਕ੍ਰਿਤ ਪੁੰਜਵਾਏ,
ਪੁੰਜਵਾਏ ਤੋਂ ਭਾਵ ਭੁੰਨ ਕੇ ਉਸ ਨੂੰ ਬਣਾਇਆ ਗਿਆ, ਭਾਵ ਕਈ ਹੀ ਤਰੀਕੇ ਦੇ ਨਾਲ ਭਾਵ ਹੈ ਕਿ ਇਹਨਾਂ ਪਕਵਾਨਾਂ ਨੂੰ ਤਿਆਰ ਕੀਤਾ ਗਿਆ।
ਸੂਪਕਾਰ ਮਤ ਚਤੁਰ ਬਣਾਏ,
ਸੂਪਕਾਰ ਤੋਂ ਭਾਵ ਹੈ ਰਸੋਈਆ, ਜੋ ਸਤਿਗੁਰੂ ਜੀ ਦਾ ਲੰਗਰੀ ਹੈ ਉਸ ਨੇ ਆਪਣੀ ਚਤੁਰ ਮਤ ਦੇ ਨਾਲ, ਸੁਗੜ ਮਤੀ ਦੇ ਨਾਲ ਇਹਨਾਂ ਪਕਵਾਨਾਂ ਨੂੰ ਤਿਆਰ ਕੀਤਾ।
ਆਨ ਮੁਰੱਬੇ ਜੇ ਫਲ ਨਾਨਾ,
ਕਈ ਤਰ੍ਹਾਂ ਦੇ ਜੋ ਫਲ ਆਦਿਕ ਹਨ ਉਹਨਾਂ ਦੇ ਮੁਰੱਬਾ ਆਦਿਕ ਵੀ ਬਣਾ ਕੇ ਲਿਆਂਦਾ ਗਿਆ।
ਅਨਿਕ ਆਚਾਰ ਨ ਲਿਆਵਨ ਠਾਨਾ,
ਕਈ ਤਰ੍ਹਾਂ ਦੇ ਆਚਾਰ ਆਦਿਕ ਵੀ ਸਿੱਖ ਆਪਣੇ ਸਤਿਗੁਰੂ ਵਾਸਤੇ ਲਿਆ ਰਹੇ ਹਨ।
ਗਿਨੋ ਅਨੇਕ ਪ੍ਰਕਾਰਾ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਸਾਧ ਸੰਗਤ ਜੀਓ, ਕਿਤਨਾ ਕੁ ਮੈਂ ਗਿਣਾ, ਭਾਵ ਉਹਨਾਂ ਸਿੱਖਾਂ ਦੇ ਅੰਦਰ ਦਾ ਨਾ ਹੀ ਪਿਆਰ ਘੱਟ ਸੀ ਔਰ ਨਾ ਹੀ ਉਹਨਾਂ ਦੇ ਵੱਲੋਂ ਲਿਆਂਦੇ ਗਏ ਪਕਵਾਨ ਥੋੜੇ ਸਨ।
ਤ੍ਰਿਪਤਾਏ ਸਭ ਦੀਨ ਆਹਾਰਾ,
ਸਾਰਿਆਂ ਨੂੰ ਆਹਾਰ ਪ੍ਰਸ਼ਾਦਾ ਆਦਿਕ ਦੇ ਕੇ ਤ੍ਰਿਪਤ ਕੀਤਾ ਗਿਆ।
ਜਿਤਨੀ ਸੰਗ ਸੰਗਤਾ ਆਈ,
ਜਿਤਨੀ ਵੀ ਸਾਧ ਸੰਗਤ ਇਹਨਾਂ ਦੇ ਨਾਲ ਆਈ ਸੀ,
ਇੱਕ ਸਮ ਸਭਨ ਦੇਗ ਬਰਤਾਈ।
ਇੱਕ ਸਮ, ਹੁਣ ਇਹ ਸਮਤਾ ਜਿਹੜੀ ਹੈ ਉਹ ਸੱਚ ਦਾ ਪ੍ਰਤੀਕ ਹੈ, ਇਹ ਚੰਗੇ ਪਾਸੇ ਵਾਲਾ ਪ੍ਰਤੀਕ ਹੈ। ਜਿੱਥੇ ਇਨਸਾਨ ਦੇ ਅੰਦਰ ਦੋ ਭਾ ਆ ਜਾਵੇ, ਭਾ ਦੋਏ ਭਰਮ ਭੁਲਾਣੀ ਆ ਦੂਜਾ ਲੱਗਾ ਹੇਤ, ਸਤਿਗੁਰੂ ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਜਿੱਥੇ ਦੋ ਭਾ ਆ ਜਾਣਗੇ, ਭਾਦੋ ਦੇ ਮਹੀਨੇ ਰਾਹੀਂ ਸਾਨੂੰ ਗੁਰੂ ਪਾਤਸ਼ਾਹ ਨੇ ਸਮਝਾਉਣਾ ਕੀਤਾ ਕਿ ਦੂਏ ਭਾ ਦਾ ਭਾਵ ਹੈ, ਭਾ ਦਾ ਮਤਲਬ ਪ੍ਰੇਮ, ਦੂਏ ਦਾ ਭਾਵ ਦੂਜੇ ਦੇ ਨਾਲ। ਜਦੋਂ ਪਿਆਰ ਹੀ ਦੂਜੇ ਨਾਲ ਹੋਵੇ ਤੇ ਇੱਕ ਦੇ ਨਾਲ ਕਿਵੇਂ ਸਤਿਗੁਰੂ ਦਾ ਸਿੱਖ ਪੂਰਾ ਆਏਗਾ। ਸੋ ਇੱਥੇ ਗੱਲ ਆ ਰਹੀ ਸੀ ਸਮਤਲ ਸਮ ਭਾਵ ਤੋਂ, ਔਰ ਸਮ ਭਾਵ ਵਾਲਾ ਇਨਸਾਨ ਉਹੀ ਹੋ ਸਕਦਾ ਹੈ ਜਿਸ ਦੇ ਅੰਦਰ ਸਮ ਭਾਵ ਪਹਿਲਾਂ ਹੋਵੇ। ਜਿਸ ਤਰ੍ਹਾਂ ਗਿਲਾਸ ਦੇ ਅੰਦਰ ਜੇ ਦੁੱਧ ਹੈ, ਉਸ ਨੂੰ ਡੋਲੋਗੇ ਜਾਂ ਪੀਓਗੇ, ਦੁੱਧ ਹੀ ਅੰਦਰ ਜਾਏਗਾ। ਇਹ ਨਹੀਂ ਹੋ ਸਕਦਾ ਕਿ ਗਲਾਸ ਵਿੱਚ ਪਾਣੀ ਹੋਵੇ ਔਰ ਪੀਣ ਲੱਗਿਆਂ ਉਹ ਦੁੱਧ ਬਣ ਜਾਏ। ਇਸੇ ਤਰ੍ਹਾਂ ਇਨਸਾਨ ਦੇ ਅੰਦਰ ਜੇ ਈਰਖਾ ਹੈ, ਇਨਸਾਨ ਦੇ ਅੰਦਰ ਦੂਜਾ ਭਾਵ ਹੈ, ਤੇ ਚਾਹੇ ਉਹ ਬੰਦੇ ਨਾਲ ਪਿਆਰ ਕਰੇ ਜਾਂ ਗੁਰੂ ਨਾਲ ਪਿਆਰ ਕਰੇ, ਜਿਹੜੀ ਹੈ ਹੀ ਈਰਖਾ, ਉਹ ਕਨਵਰਟ ਹੋ ਕੇ ਕਿਵੇਂ ਪਿਆਰ ਬਣ ਜਾਏਗੀ। ਇਸੇ ਤਰ੍ਹਾਂ ਇੱਥੇ ਗੱਲ ਆ ਰਹੀ ਹੈ ਕਿ ਗੁਰੂ ਕੇ ਸਿੱਖਾਂ ਦੇ ਵਿੱਚ ਔਰ ਸਤਿਗੁਰੂ ਦੀ ਇੱਕ ਇੱਕ ਕਰਨੀ, ਇੱਕ ਇੱਕ ਕੌਤਕ, ਉਹਨਾਂ ਦਾ ਤੇ ਇੱਕ ਪਲਕ ਵੀ ਕਿਸੇ ਵੱਲ ਵੇਖਣਾ ਵੀ ਇੱਕ ਬੜਾ ਵੱਡਾ ਰਹੱਸ ਹੈ। ਜੇ ਗੁਰੂ ਕੇ ਸਿੱਖ ਕੋਈ ਕਰਮ ਕਰ ਰਹੇ ਨੇ, ਕਿਉਂਕਿ ਇਹਨਾਂ ਦੀ ਕਰਨੀ ਹੀ ਬਹੁਤੀ ਵੱਡੀ ਚੀਜ਼ ਹੈ। ਇੱਥੇ ਗੱਲ ਹੈ ਜਦੋਂ ਪ੍ਰਸ਼ਾਦ ਵੀ ਵਰਤਾਉਂਦੇ ਨੇ, ਕਵੀ ਸੰਤੋਖ ਸਿੰਘ ਜੀ ਇਸ ਨੂੰ ਬੜੇ ਹੀ ਵਧੀਆ ਢੰਗ ਨਾਲ ਲੈ ਰਹੇ ਨੇ ਔਰ ਸਮਝਾ ਰਹੇ ਨੇ ਕਿ ਪ੍ਰਸ਼ਾਦ ਵਰਤਾਉਣ ਦਾ ਵੀ ਢੰਗ ਐਸਾ ਹੈ ਸਾਰਿਆਂ ਨੂੰ ਇੱਕ ਜਿੰਨਾ, ਕਿਉਂਕਿ ਉਹਨਾਂ ਦੇ ਅੰਦਰ ਹੀ ਇੱਕ ਭਾਵ ਹੈ। ਸੋ ਕਿਵੇਂ ਸਤਿਗੁਰੂ ਜੀ ਦੇ ਸਿੱਖ ਬੜੇ ਹੀ ਵਧੀਆ ਉੱਚੇ ਆਚਰਣ ਵਾਲੇ ਹਨ, ਸਤਿਗੁਰੂ ਦੀ ਕੈਸੀ ਕਿਰਪਾ ਹੈ, ਉਹ ਆਪ ਜੀ ਦੇ ਚਰਨਾਂ ਵਿੱਚ ਫਿਰ ਅਰਜ਼ ਕਰਾਂਗੇ। ਹੋਈਆਂ ਭੁੱਲਾਂ ਦੀ ਮੁਆਫੀ ਦੇਣਾ, ਸਤਿਗੁਰੂ ਜੀ ਨੂੰ ਧੰਨ ਕਹੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।